ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ।
ਸਵੇਰ ਦੇ 7 ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ।
ਜੇ ਤੁਸੀਂ ਟਰੰਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ।
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
यूके ट्रक ट्रेनिंग सेंटर एक मिनिस्ट्री अप्रूव्ड प्राइवेट कैरियर कॉलेज है जो पिछले लंबे समय तो मिसागा विच ऑटोमैटिक अते मैनुअल ट्रक्स की ट्रेनिंग देंदे आ रहे हैं। 1-to-1 ट्रेनिंग ओपन 7 डेज गेरां वाले ट्रकां दा स्पेशल इंतजाम। AZ अते DZ लाइसेंस लैण वाले चाहवान अज ही संपर्क करन कुलदीप सिंह गरेवाल 647-894-8590 647-894-8590।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਸ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ। ਖਬਰਸਾਰ ਦੇ ਸੈਕਿੰਡ ਆਵਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਔਰ 8:30 ਤੋਂ ਲੈ ਕੇ 10 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਰੇਡੀਓ ਖਬਰਸਾਰ। ਸਾਡਾ ਨੈਕਸਟ ਕਾਲਮ ਹੁੰਦਾ ਹੈ ਸਪੋਰਟਸ ਦੇ ਨਾਲ ਨਾਲ ਫਿਰ ਕੁਝ ਇੱਕ ਕੋਰੋਨਾ ਵਾਇਰਸ ਦੇ ਨੰਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਉਹ ਸਾਡੇ ਲਈ ਗੁਰਪ੍ਰੀਤ ਭੁਰਵਾ ਜੀ ਲੈ ਕੇ ਹਾਜ਼ਰ ਹੁੰਦੇ ਨੇ ਔਰ ਗੁਰਪ੍ਰੀਤ ਭੁਰਵਾ ਜੀ ਇਸ ਇਹਨਾਂ ਨੰਬਰ ਦੇ ਉੱਤੇ ਝਾਤ ਮਾਰਨਗੇ। ਔਰ ਮੇਰੇ ਪਾਸ ਕੁਝ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਐਸੇ ਪ੍ਰੋਜੈਕਟਸ ਨੇ ਜਿਹੜੇ ਕਿ ਇਨਵੈਂਟਰੀ ਦੇ ਅਸੀਂ ਕਹਿ ਸਕਦੇ ਹਾਂ ਉਸ ਨੂੰ, ਅਤੇ ਉਹਨੂੰ ਕਲੀਅਰ ਕਰਨ ਦੇ ਲਈ ਕੁਝ ਬਿਲਡਰਸ ਨੇ ਖਾਸ ਇਨਸੈਂਟਿਵ ਦਿੱਤੇ ਨੇ। ਸੋ ਹੁਣ ਇਸ ਸਮੇਂ ਬਾਇਰਸ ਮਾਰਕੀਟ ਇੱਕ ਵਾਰ ਫਿਰ ਤੋਂ ਬਣ ਗਈ ਹੈ ਜੇਕਰ ਅਸੀਂ ਕਾਂਡੋ ਮਾਰਕੀਟ 'ਤੇ ਵੀ ਗੱਲ ਕਰਦੇ ਹਾਂ। ਸੋ ਅਗਰ ਕਿਸੇ ਸਾਡੇ ਲਿਸਨਰ ਨੇ ਇੱਕ ਚੰਗੀ ਇਨਵੈਸਟਮੈਂਟ ਕਰਨੀ ਹੈ ਡਾਊਨ ਟਾਊਨ ਟੋਰਾਂਟੋ ਦੇ ਵਿੱਚ, ਤਾਂ ਉਹ ਚੰਗੇ ਇਨਸੈਂਟਿਵ ਵੀ ਤੁਹਾਨੂੰ ਮਿਲ ਸਕਦੇ ਆ ਔਰ ਤੁਹਾਡਾ ਮਨਪਸੰਦ ਦਾ ਫਲੋਰ ਪਲੈਨ ਵੀ ਤੁਹਾਨੂੰ ਮਿਲ ਸਕਦਾ ਹੈ। ਇਸ ਸਮੇਂ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ 416-970-5005 416-970-5005 ਜਾਂ ਫਿਰ ਤੁਸੀਂ ਹਰਦੀਪ ਗਰੇਵਾਲ ਨੂੰ ਕਾਲ ਕਰ ਲਵੋ 416-870-6464 416-870-6464 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਤੁਸੀਂ ਆਪਣਾ ਬਜਟ ਦੱਸਣਾ ਕਿ ਇੰਨੇ ਕੁ ਬਜਟ ਦੇ ਵਿੱਚ ਸਾਨੂੰ ਕੋਈ ਜੇ ਕੋਈ ਅਪਾਰਟਮੈਂਟ ਬੁੱਕ ਹੁੰਦੀ ਹੈ ਤਾਂ ਉਹ ਸਾਨੂੰ ਦੱਸ ਦਿਓ। ਸਾਡੇ ਪਾਸ ਕਈ ਇਸ ਸਮੇਂ ਵੱਖਰੇ ਵੱਖਰੇ ਡਿਵੈਲਪਰਸ ਵੱਲੋਂ ਇਨਵੈਂਟੋਰੀ ਦੀ ਲਿਸਟ ਹੌਟ ਲਿਸਟ ਆਈ ਹੋਈ ਹੈ ਔਰ ਉਹਦੇ 'ਚੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਕਈ ਇੱਦਾਂ ਦੇ ਸਾਡੇ ਪਾਸ ਪ੍ਰੋਜੈਕਟ ਨੇ ਜਿਹਦੇ ਤੁਸੀਂ 2 ਸਾਲ ਦੇ ਵਿੱਚ ਸਿਰਫ 5% ਡਾਊਨ ਦੇਣਾ, ਓਨਲੀ 5% ਡਾਊਨ, ਅਤੇ ਉਸ ਤੋਂ ਬਾਅਦ ਫਿਰ ਕਲੋਜ਼ਿੰਗ ਦੇ ਉੱਤੇ ਜਾ ਕੇ ਪੈਸੇ ਦੇਣੇ। ਸੋ 5% ਡਾਊਨ ਵਾਲੀਆਂ ਵੀ ਹੈਗੀਆਂ, 10% ਡਾਊਨ ਵਾਲੀਆਂ ਵੀ ਨੇ ਅਪਾਰਟਮੈਂਟਸ 'ਤੇ। ਇਸ ਤੋਂ ਇਲਾਵਾ ਕੁਝ ਇੱਕ ਇਨਸੈਂਟਿਵ ਵੀ ਦਿੱਤੇ ਜਾ ਰਹੇ ਨੇ। ਸੋ ਡਿਫਰੈਂਟ ਡਿਫਰੈਂਟ ਇਨਸੈਂਟਿਵ ਦੇ ਨਾਲ ਕਾਫੀ ਪ੍ਰੋਜੈਕਟ ਸਾਡੇ ਪਾਸ ਇਸ ਸਮੇਂ ਨੇ। 416-870-6464 416-870-6464 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। 416-877-6464 ਨੰਬਰ ਹੈ। ਗੁਰਪ੍ਰੀਤ ਜੀ ਜੁੜ ਚੁੱਕੇ ਨੇ ਸਾਡੇ ਨਾਲ। ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਦਿਨ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ। ਥੈਂਕ ਯੂ। ਔਰ ਆਓ ਪਹਿਲਾਂ ਆਪਾਂ ਸਪੋਰਟਸ ਤੇ ਥੋੜੀ ਨਜ਼ਰ ਮਾਰ ਲਈਏ, ਫਿਰ ਕੁਇਕਲੀ ਨਜ਼ਰ ਮਾਰਾਂਗੇ ਕੋਰੋਨਾ ਵਾਇਰਸ ਤੇ ਵੈਕਸੀਨ ਦੇ ਨੰਬਰ ਤੇ।
ਜੀ ਬਿਲਕੁਲ, NHL ਤੋਂ ਸ਼ੁਰੂ ਕਰਦੇ ਹਾਂ ਜੀ। ਮੌਂਟਰੀਅਲ ਵਰਸਿਜ਼ ਆਟਵਾ ਦਾ ਜਿਹੜਾ ਮੈਚ ਹੈ ਅੱਜ ਰਾਤ ਨੂੰ 7 ਵਜੇ ਹੋਣਾ, ਤੇ ਕੱਲ ਨੂੰ ਟੋਰਾਂਟੋ ਵਰਸਿਜ਼ ਮੌਂਟਰੀਅਲ ਦਾ ਜਿਹੜਾ ਮੈਚ ਹੈ ਜੀ ਉਹ ਵੀ ਸ਼ਾਮ ਨੂੰ 7 ਵਜੇ ਹੋਣਾ। ਮੇਜਰ ਲੀਗ ਬੇਸਬਾਲ ਦੇ ਵਿੱਚ ਕੱਲ ਜਿਹੜਾ ਜੀ ਓਕਲੈਂਡ ਨੇ ਟੋਰਾਂਟੋ ਨੂੰ 4-1 ਦੇ ਨਾਲ ਹਰਾਇਆ। ਇਸ ਸੀਰੀਜ਼ ਦੀ ਤੀਜੀ ਜਿਹੜੀ ਗੇਮ ਹੈ ਜੀ ਅੱਜ ਰਾਤ ਨੂੰ 9:40 ਤੇ ਹੋਣੀ ਹੈ। ਕ੍ਰਿਕਟ ਦੇ ਵਿੱਚ ਆਪਾਂ ਨੂੰ ਪਤਾ ਜੀ ਕਿ IPL ਸਸਪੈਂਡ ਹੋ ਚੁੱਕੀ ਆ, ਉਹਦੇ ਤੋਂ ਨਿਊਜ਼ ਇਹ ਵੀ ਆਈ ਹੈ ਜੀ ਕਿ 2-3 ਪਲੇਅਰ ਜਿਹੜੇ ਹੋਰ ਨੇ ਉਹ ਵੀ ਟੈਸਟ ਪੋਜ਼ਿਟਿਵ ਹੋਏ ਨੇ। ਸੋ ਇੱਥੋਂ ਦੀ ਜਗਦੀਸ਼ ਜੀ ਗੱਲ ਕਰਦੇ ਹਾਂ, ਇੱਕ ਬਾਕਸਿੰਗ ਦੀ ਇੰਟਰਸਟਿੰਗ ਨਿਊਜ਼ ਹੈ ਜੀ ਕਾਫੀ। ਬਾਕਸਿੰਗ ਤੋਂ ਜਿਹੜੀ ਕੈਨੇਡੀਅਨ ਬਾਕਸਰ ਨੇ ਜੀ ਮੈਂਜੀ ਬਜੋਲਡ, ਹੋ ਸਕਦਾ ਤੁਸੀਂ ਵੀ ਇਹ ਨਿਊਜ਼ ਪੜ੍ਹੀ ਹੋਵੇ ਜੀ, ਉਹਨਾਂ ਨੂੰ ਜਿਹੜਾ ਹੈ ਜੀ ਓਲੰਪਿਕ ਕਮੇਟੀ ਜਿਹੜੀ ਹੈ ਇੰਟਰਨੈਸ਼ਨਲ ਓਲੰਪਿਕ ਕਮੇਟੀ, ਉਹਨਾਂ ਨੇ ਓਲੰਪਿਕਸ ਦੇ ਵਿੱਚ ਕੁਆਲੀਫਾਈ ਨਹੀਂ ਕਰਨ ਦਿੱਤਾ। ਸੋ ਉਹਨਾਂ ਨੂੰ ਉਸ ਓਲੰਪਿਕਸ ਦੇ ਵਿੱਚ ਬਰਥ ਨਹੀਂ ਮਿਲਿਆ ਔਰ ਉਹ ਆਰਬਿਟਰੇਸ਼ਨ ਕੋਲੇ ਜਾ ਰਹੇ ਨੇ ਜਿਹੜਾ ਕਿ ਲਾਸਟ ਟੂਲ ਹੈ ਉਹਦੇ ਵਾਸਤੇ ਕੁਆਲੀਫਿਕੇਸ਼ਨ ਦੇ ਲਈ, ਜਿਹੜੀ ਉਹਨਾਂ ਨੇ ਉੱਥੇ ਆਪਣੇ ਲਾਇਰ ਦੇ ਥਰੂ ਗਏ ਨੇ। ਸੋ ਸ਼ੀ ਇਜ਼ ਵਨ ਆਫ ਦਾ ਬੈਸਟ ਬਾਕਸਰਸ ਇਨ ਕੈਨੇਡਾ, ਪਰ ਜਦੋਂ ਉਹ ਉਹਨਾਂ ਨੇ 2 ਪੈਨ ਅਮੈਰੀਕਨ ਚੈਂਪੀਅਨਸ਼ਿਪ ਜਿੱਤੀ ਨੇ, 11 ਵਾਰੀ ਨੈਸ਼ਨਲ ਚੈਂਪੀਅਨਸ਼ਿਪ ਬਣੇ ਨੇ, ਪਰ ਕਿਉਂਕਿ ਜਿਹੜੇ ਕੁਆਲੀਫਾਈਂਗ ਰਾਊਂਡ ਜਿਹੜੇ ਹੋਣੇ ਸੀਗੇ ਕੁਆਲੀਫਾਈਂਗ ਇਵੈਂਟਸ ਓਲੰਪਿਕਸ ਲਈ ਉਹ ਕੋਵਿਡ 19 ਕਰਕੇ ਕੈਂਸਲ ਹੋ ਗਏ ਸੀ। ਸੋ ਓਲੰਪਿਕ ਕਮੇਟੀ ਨੇ ਕੀ ਕੀਤਾ ਕਿ ਦੇ ਵੈਂਟ ਬੈਕ ਉਸ ਤੋਂ ਪਿਛਲੇ ਜਿਹੜੇ 11 ਮਹੀਨੇ ਸੀਗੇ 218 219 ਦੇ ਸਪੈਨ ਦੇ ਵਿੱਚ ਉਹ ਉਹਨਾਂ ਨੇ ਜਿਹੜੇ ਉਦੋਂ ਮੈਚਸ ਹੋਏ ਸੀ ਉਹ ਸਿਲੈਕਟ ਕਰ ਲਏ ਤੇ ਉਹਦੇ ਬੇਸ ਤੇ ਜਿਹੜੇ ਬਾਕਸਰ ਸੀਗੇ ਜੀ ਉਹ ਚੁਣ ਲਏ ਕਿ ਇਹ ਵਾਲੇ ਜਿਹੜੇ ਨੇ ਜੀ ਓਲੰਪਿਕਸ ਦੇ ਲਈ ਕੁਆਲੀਫਾਈ ਕਰਦੇ ਨੇ। ਡਿਊਰਿੰਗ ਦੈਟ ਟਾਈਮ ਸ਼ੀ ਵਾਜ਼ ਪ੍ਰੈਗਨੈਂਟ ਤੇ ਉਹ ਆਪਣੇ ਬੱਚੇ ਨੂੰ ਜਨਮ ਦੇ ਕੇ ਸ਼ੀ ਕੁਡ ਨਾਟ ਪਲੇ ਇਨ ਦੋਜ਼ ਇਵੈਂਟਸ। ਇਸ ਕਰਕੇ ਉਹ ਕਹਿੰਦੇ ਵੀ ਮੈਂ ਤਾਂ ਉਸ ਤੋਂ ਉਸ ਟਾਈਮ ਤੇ ਖੇਡੀ ਹੋਈ ਨੀ, ਉਸ ਤੋਂ ਪਹਿਲਾਂ ਮੈਂ ਜਿੱਤੀ ਹੋਈ ਆ, ਉਦੋਂ ਬਾਅਦ ਮੇਰਾ ਕੋਈ ਮੈਚ ਨੀ ਹੋਇਆ ਤੇ ਮੈਂ ਚੈਂਪੀਅਨ ਸੀਗੀ ਤੇ ਮੈਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ। ਸੋ ਹੁਣ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਹੈ। ਸੋ ਲਾਸਟ ਰਿਜ਼ੋਰਟ ਜਿਹੜਾ ਉਹਨਾਂ ਕੋਲੇ ਰਹਿ ਗਿਆ ਜੀ ਆਰਬਿਟਰੇਸ਼ਨ ਕੋਲੇ ਗਏ ਨੇ। ਸੋ ਦੇਖਦੇ ਹਾਂ ਜੀ ਹੁਣ ਉੱਥੇ ਜਾ ਕੇ ਉਹਨਾਂ ਦਾ ਕੀ ਬਣਦਾ ਆਰਬਿਟਰੇਸ਼ਨ ਤੇ ਐਜ਼ ਆਫ ਨਾਓ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਚੇਂਜ ਹੋਣੀ ਆ। ਪਰ ਉਹ ਕਹਿੰਦੇ ਮੈਂ ਓਲੰਪਿਕ ਮੈਡਲ ਦੀ ਬਜਾਏ ਜਿਹੜਾ ਜੀ ਆਪਣੇ ਵਕਾਰ ਦੇ ਲਈ ਜ਼ਿਆਦਾ ਲੜ ਰਹੀ ਹਾਂ। ਸੋ ਦੇਖਦੇ ਹਾਂ ਜੀ ਇਸ ਕੇਸ ਦਾ ਕੀ ਬਣਦਾ। ਇਸ ਤੋਂ ਬਿਨਾਂ
ਉਹਨਾਂ ਦੀ ਇਹਦੀ ਜਿਹੜੀ ਲੜਾਈ ਇਹ ਵੀ ਹੈ ਕਿ ਜੇ ਕੋਈ ਵੁਮੈਨ ਐਥਲੀਟ ਹੈ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਸ ਨੂੰ ਉਸਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਮੈਟਰਨਿਟੀ ਲੀਵ ਦੇ ਵਿੱਚ ਗਿਣਿਆ ਜਾਣਾ ਚਾਹੀਦਾ। ਉਹਦੇ 'ਚ ਇਹ ਸਪੋਰਟਸ ਦੇ ਖੇਤਰ ਦੇ ਵਿੱਚ ਵੀ ਜੇ ਕੰਮ ਦੇ ਉੱਤੇ ਕਿਸੇ ਨੂੰ ਮੈਟਰਨਿਟੀ ਲੀਵ ਮਿਲ ਸਕਦੀ ਹੈ ਤਾਂ ਸਪੋਰਟਸ ਦੇ ਵਿੱਚ ਇੱਕ ਐਥਲੀਟ ਨੂੰ, ਇੱਕ ਔਰਤ ਐਥਲੀਟ ਨੂੰ ਜਿਹੜੀ ਪ੍ਰੈਗਨੈਂਟ ਹੈ ਮੈਟਰਨਿਟੀ ਲੀਵ ਉਸ ਨੂੰ ਕਿਉਂ ਨਹੀਂ ਮਿਲ ਸਕਦੀ ਗੀ? ਇਹ ਵੀ ਉਸ ਦੀ ਇੱਕ ਔਰਤਾਂ ਪ੍ਰਤੀ ਔਰਤਾਂ ਦੇ ਹੱਕਾਂ ਦੀ ਲੜਾਈ ਹੈ
ਜੀ ਬਿਲਕੁਲ। ਔਰ ਇਸੇ ਲੜੀ ਨੂੰ ਚੱਲਦੇ ਹੋਏ ਜੀ ਜਿਹੜਾ ਪਾਕਿਸਤਾਨ ਦੀ ਜਿਹੜੀ ਕ੍ਰਿਕਟ ਬੋਰਡ ਹੈ ਉਹਨੇ ਚੰਗਾ ਸਟੈਪ ਲਿਆ ਜੀ। ਆਈ ਡੋਂਟ ਨੋ ਇਟਸ ਇੰਪੈਕਟਡ ਫਰੋਮ ਦਿਸ ਔਰ ਕਿਹੜਾ ਰੀਜ਼ਨ ਹੈ ਜੀ। ਉੱਥੇ ਜਿਹੜੇ ਉਹਨਾਂ ਦੇ ਸਪੋਰਟਸ ਦੇ ਪਲੇਅਰ ਨੇ ਜੀ ਦੋ ਸਾਲ ਦੇ ਲਈ ਜਿਹੜੀਆਂ ਵੁਮੈਨਸ ਦੀ ਟੀਮ ਦੇ ਵਿੱਚ ਉਹਨਾਂ ਨੂੰ ਪ੍ਰੈਗਨੈਂਸੀ ਲੀਵ ਮਿਲੇਗੀ ਔਰ ਜਿਹੜੇ ਮੈਨਸ ਨੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਵਾਈਫ ਦੇ ਜਦੋਂ ਬੇਟਾ ਜਾਂ ਬੇਟੀ ਹੁੰਦੇ ਆ ਤਾਂ ਉਦੋਂ ਉਹਨਾਂ ਨੂੰ ਜਿਹੜੀ ਹੈ ਜੀ 30 ਦਿਨ ਦੀ ਛੁੱਟੀ ਮਿਲੇਗੀ। ਸੋ ਮੈਨੂੰ ਨਹੀਂ ਪਤਾ ਬਾਕੀ ਜਿਹੜੀਆਂ ਕੰਟਰੀਜ਼ ਦੇ ਵਿੱਚ ਕਿੱਦਾਂ ਹੈ, ਬਟ ਆਈ ਵਿਲ ਟਰਾਈ ਟੂ ਰੀਡ ਇਨ ਟੂ ਦੋਜ਼। ਪਰ ਇਹ ਚੰਗੀ ਚੀਜ਼ ਹੈ ਜੀ ਇੱਕ ਜਿਹੜੀ ਇਹ ਸਾਹਮਣੇ ਉਭਾਰ ਕੇ ਲੈ ਕੇ ਆ ਰਹੇ ਨੇ। ਐਂਡ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ ਤੁਸੀਂ ਆਪਣੇ ਸਪੌਂਸਰ ਜਿਹੜੇ ਨੇ ਜੀ ਹਾਈਲਾਈਟ ਕਰ।
ਜੀ ਹਾਂ, ਪ੍ਰੋਗਰਾਮ ਖਬਰਸਾਰ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ ਦਾ ਨੰਬਰ 6478094490। ਗਰੇਵਾਲ ਸਾਹਿਬ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਟਰੱਕ ਟ੍ਰੇਨਿੰਗ ਦਿੰਦੇ ਆ ਰਹੇ ਆ। ਹਜ਼ਾਰਾਂ ਹੀ ਸਾਡੀਆਂ ਭੈਣਾਂ ਤੇ ਵੀਰ ਸਾਡੇ ਇਹਨਾਂ ਪਾਸੋਂ ਟਰੱਕ ਦਾ ਲਾਇਸੈਂਸ ਲੈ ਚੁੱਕੇ ਨੇ। ਮਿਸਾਗਾ ਤੋਂ ਲੌਂਗ ਟਾਈਮ ਤੋਂ ਇਹ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ। 6478094490 ਇਹਨਾਂ ਦਾ ਨੰਬਰ ਹੈ। ਟਰੱਕ ਦਾ ਲਾਇਸੈਂਸ ਲੈਣ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿਚ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿਚ। ਏਸ਼ੀਅਨ ਫੂਡ ਸੈਂਟਰ 416-740-3262 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਬਲਵਿੰਦਰ ਮਿਆਨੀ ਜੀ ਸੈਂਚੀ 21 ਪੀਪਲ ਚੋਇਸ ਰਿਐਲਟੀ ਤੋਂ 416-827-3609 416-827-3609 ਔਰ ਇਹਨਾਂ ਨਾਲ ਅੱਜ ਜਿਹੜੀਆਂ ਹੌਟ ਲਿਸਟਿੰਗ ਨੇ ਇਹਨਾਂ ਦੀਆਂ ਉਹ ਵੀ ਸਾਂਝੀਆਂ ਕਰਾਂਗੇ। ਰੈਕਸਟੇਲ ਆਟੋ ਬਾਡੀ, ਰਿਕ ਚੀਮਾ ਜੀ ਜਾਂ ਫਿਰ ਮਨਿੰਦਰ ਚੀਮਾ ਜੀ, 3D Scene Road ਟੋਬੀਕੋ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਰੈਕਸਟੇਲ ਦਾ ਪੁਰਾਣਾ ਏਰੀਆ 416-749-95-96 ਇਹਨਾਂ ਨੰਬਰ ਹੈ। 416-749-95-96 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਗੁਰਸ਼ਰਨ ਬਾਬੀ ਸਿੱਧੂ 647-539-3020 ਐਕਸੀਡੈਂਟ ਦੇ ਵਿੱਚ ਕਲੇਮ ਲੈਣ ਵਾਸਤੇ ਐਕਸਪਰਟ ਐਡਵਾਈਸ ਚਾਹੀਦੀ ਹੈ ਤਾਂ ਸਟਾਈਨਮੈਂਟਸ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬਾਬੀ ਸਿੱਧੂ 647-539-3020। ਬਰੈਂਪਟਨ ਟਰੱਕ ਰਿਪੇਅਰ ਟਾਇਰ ਸੈਂਟਰ 3 Alfred Queen Boulevard ਦੇ ਉੱਤੇ ਹੈ। ਟਰੱਕ ਦੀ ਰਿਪੇਅਰ ਦੇ ਲਈ, ਟਰੱਕਾਂ ਦੇ ਟਾਇਰਾਂ ਦੇ ਲਈ, ਔਰ ਜੇਕਰ ਟਰੱਕ ਦੀ ਰਿਪੇਅਰ ਮਹਿੰਗੀ ਹੋ ਜਾਂਦੀ ਹੈ ਤੇ ਉਹਦੀ ਫਾਈਨੈਂਸਿੰਗ ਦੇ ਲਈ ਰਾਈਟ ਵੇ ਸਲੂਸ਼ਨ ਕਰਕੇ ਦਿੰਦੇ ਨੇ ਔਰ ਤੁਸੀਂ ਆਸਾਨ ਪੇਮੈਂਟਸ ਦੇ ਵਿੱਚ, ਇੰਸਟਾਲਮੈਂਟਸ ਦੇ ਵਿੱਚ ਆਪਣੇ ਟਰੱਕ ਰਿਪੇਅਰ ਦਾ ਬਿੱਲ ਆ ਜਿਹੜਾ ਉਹ ਦੇ ਸਕਦੇ ਹੋ। 905-790-1221 905-790-1221 ਤੇ ਇਹਨਾਂ ਦੇ ਨਾਲ ਸੰਪਰਕ ਕਰਨਾ। ਤੇ ਨਾਲ ਦੀ ਨਾਲ ਅਗਰ ਤੁਹਾਨੂੰ ਟਰੱਕ ਟ੍ਰੇਲਰ ਲਈ ਪਾਰਕਿੰਗ ਚਾਹੀਦੀ ਹੈ, ਵੁੱਡ ਸਟਾਕ ਦਾ ਏਰੀਆ, JNJ ਟਰੱਕ ਪਾਰਕਿੰਗ ਦਾ ਨੰਬਰ ਨੋਟ ਕਰੋ 647-967-4640 647-967-4640 ਇਹਨਾਂ ਦਾ ਨੰਬਰ ਹੈ। ਸੋ ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਕੁਝ ਨੰਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਜੀ ਗੁਰਪ੍ਰੀਤ।
जी बिल्कुल, जेकर वर्ल्ड वाइड देखते हैं जगदीश जी, 783,755 नवे केस आए हैं, डैथ्स वधिया ने जी 13,652 टोटल डैथ्स। यूएस 42,354 नवे केस, 853 मौत। इंडिया के नंबर जड़े ने जी 4 लाख के नेड़े पहुंचण वाले ने, 382,692 3786 जिहड़ियां जी डैथ्स। ब्राजील 69,378 नवे केस, 325 मौत। और फ्रांस के 24,371 जड़े ने जी नवे केस, 247 डैथ्स। टर्की 28,997 नवे केस, 336 जड़िया ने जी डैथ्स ने। और इंडिया की इतने जे नंबर के नाल नाल ये भी गल कर लैंदा जी कि जी WHO की नवी लेटेस्ट रिपोर्ट आई है जी, पिछले वीक के तकरीबन 50% ऑफ द केसिज इन द वर्ल्ड आर फ्रॉम इंडिया एंड 1 in 4 डैथ्स आर रिपोर्टड इन इंडिया। सो यहोजी सिचुएशन है जी उत्थे, इट्स नॉट अ ਤੁਸੀਂ ਕਹਿ ਸਕਦੇ ਹੋ ਹਾਰਸ਼ ਰਿਐਲਿਟੀ ਜੀ। ਕੱਲ ਫਿਰ ਕਿੰਤੂ ਪ੍ਰੰਤੂ ਹੋਇਆ ਸੀ, ਕੁਐਸਚਨ ਰੇਜ਼ ਹੋ ਗਏ ਸੀਗੇ ਕਿ ਕਿਹੜਾ ਵਰਡ ਯੂਜ਼ ਕੀਤਾ। ਸੋ ਹਾਰਸ਼ ਰਿਐਲਿਟੀ ਕਹਿ ਲਓ ਜੀ, ਇੰਡੀਆ ਦੀ ਜਿਹੜੀ ਆ ਉਹ ਹੁਣ ਵਰਲਡ ਨੂੰ ਦੇਖਣ ਨੂੰ ਮਿਲ ਰਹੀ ਹੈ। ਸੋ 50% ਕੇਸ ਇੱਕੋ ਕੰਟਰੀ ਦੇ ਵਿੱਚੋਂ ਆਉਣੇ ਤੇ 1 in 4 ਡੈਥਸ ਆਰ ਕਮਿੰਗ ਫਰੋਮ ਇੰਡੀਆ। ਤੇ ਜੇਕਰ ਆਪਾਂ ਇੱਥੋਂ ਦੀ ਕੈਨੇਡਾ ਦੀ ਹੁਣ ਗੱਲ ਕਰਦੇ ਹਾਂ ਜੀ, ਤਾਂ ਕੈਨੇਡਾ ਦੇ ਵਿੱਚ 6,693 ਨਵੇਂ ਕੇਸ ਆਏ ਨੇ, 54 ਡੈਥਸ। ਓਨਟੇਰੀਓ ਦੇ ਵਿੱਚ 2,791 ਨਵੇਂ ਕੇਸ, 25 ਡੈਥਸ। ਨੰਬਰ ਜਿਹੜੇ ਨੇ ਜੀ ਓਨਟੇਰੀਓ ਦੇ ਵਿੱਚ ਘਟੇ ਨੇ, ਚੰਗੀ ਖਬਰ ਹੈ। ਕਿਊਬੈਕ ਦੇ ਵਿੱਚ ਨੰਬਰ ਘਟੇ ਨੇ, 797 ਨਵੇਂ ਕੇਸ ਤੇ 16 ਡੈਥਸ। ਮੈਨੀਟੋਬਾ ਦੇ ਵਿੱਚ 291 ਨਵੇਂ ਕੇਸ, 1 ਡੈਥ। ਸਸਕੈਚੁਅਨ ਦੇ ਵਿੱਚ 199 ਨਵੇਂ ਕੇਸ, 2 ਡੈਥ। BC ਦੇ ਵਿੱਚ 697 ਨਵੇਂ ਕੇਸ, 1 ਡੈਥ। ਅਲਬਰਟਾ ਦੇ ਵਿੱਚ ਵੀ ਹਾਲਾਂਕਿ ਕੇਸ ਘਟੇ ਨੇ, ਪਰ ਉੱਥੇ ਸਥਿਤੀ ਥੋੜੀ ਜਿਹੀ ਨਾਜ਼ੁਕ ਹੈ ਜੀ, 1743 ਨਵੇਂ ਕੇਸ ਤੇ 9 ਜਿਹੜੀਆਂ ਨੇ ਜੀ ਉੱਥੇ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਵਿਦਿਨ ਓਨਟੇਰੀਓ, ਟੋਰੋਂਟੋ ਦੇ ਵਿੱਚ 931, ਪੀਲ ਰੀਜਨ ਚ 653, ਯੋਰਕ ਦੇ ਵਿੱਚ 275 ਤੇ ਹੈਮਿਲਟਨ ਦੇ ਵਿੱਚ 128 ਨਵੇਂ ਕੇਸ ਆਏ ਨੇ। ਕੈਨੇਡਾ ਦੇ ਵਿੱਚ ਕਰੰਟਲੀ 82,488 ਜਿਹੜੇ ਨੇ ਜੀ ਐਕਟਿਵ ਕੇਸਿਸ ਨੇ, ਔਰ ਓਨਟੇਰੀਓ ਦੇ ਵਿੱਚ 36,440 ਐਕਟਿਵ ਕੇਸਿਸ ਨੇ। ਵੇਰੀਅੰਟਸ ਦੀ ਜੇਕਰ ਗੱਲ ਕਰੀਏ ਜੀ, ਤਾਂ UK ਵੇਰੀਅੰਟ ਦੇ 1,21,764 ਕੇਸ ਹੋ ਚੁੱਕੇ ਨੇ, ਅਫਰੀਕਨ ਵੇਰੀਅੰਟ ਦੇ 744 ਤੇ ਬ੍ਰਾਜ਼ੀਲੀਅਨ ਵੇਰੀਅੰਟ ਦੇ ਜਿਹੜੇ ਨੇ ਜੀ 4,590 ਕੇਸ ਹੋ ਗਏ ਨੇ ਜਗਦੀਸ਼
ਜੀ। ਬੜੀ ਮਿਹਰਬਾਨੀ। ਤੇ ਥੋੜਾ ਜਿਹਾ ਆਪਾਂ ਹੁਣ ਵੈਕਸੀਨ ਦੇ ਉੱਤੇ ਵੀ ਨਜ਼ਰ ਮਾਰ ਦਈਏ ਕਿ ਕਿਸ ਤਰ੍ਹਾਂ ਵੈਕਸੀਨੇਸ਼ਨ ਕੀਤਾ ਜਾ ਰਿਹਾ ਲੋਕਾਂ ਨੂੰ, ਕਿੰਨੇ ਨੰਬਰਸ ਦੇ ਵਿੱਚ ਕੀਤਾ ਜਾ ਰਿਹਾ, ਇਹਦਾ ਵੀ ਥੋੜਾ ਜਿਹਾ ਅਪਡੇਟ ਅਜੇ ਸਾਈਟ ਖੁੱਲੀ ਆ ਤਾਂ ਦੱਸ ਦਿਓ। ਮੇਰੀ ਸਾਈਟ ਆ ਜਿਹੜੀ ਉਹ ਥੋੜਾ ਜਿਹਾ ਪ੍ਰੋਬਲਮ ਦਿੰਦੀ ਆ ਮੈਨੂੰ, ਤੇ ਜਦ
ਤੁਸੀਂ
ਨੰਬਰ ਦੱਸਣੇ ਨੇ ਉਦੋਂ ਨੂੰ ਖਤਮ ਹੋ ਜਾਣਾ, ਜਦ ਨੂੰ ਆਪਣਾ ਸੈਗਮੈਂਟ ਜਦ ਨੂੰ ਮੇਰੀ ਸਾਈਟ ਖੁੱਲਣੀ ਹੈ ਇੱਥੇ
ਜੀ। ਨੋ ਪ੍ਰੋਬਲਮ। ਇੱਕ ਲੇਟੈਸਟ ਨਿਊਜ਼ ਆ ਜੀ, ਉਹ ਵੀ ਸ਼ਾਇਦ ਤੁਸੀਂ ਦੇਖ ਲਈ ਹੋਏਗੀ ਕਿ ਅਲਬਰਟਾ ਤੋਂ ਜਿਹੜੀ ਨਿਊਜ਼ ਆਈ ਸੀਗੀ ਜੀ, 50s ਚ ਜਿਹੜੇ ਵੁਮਨ ਸੀਗੇ ਉਹਨਾਂ ਦੀ।
ਬਿਲਕੁਲ, ਇਹਦੀ ਗੱਲ ਮੈਂ ਕਰਦਾ ਅੱਗੇ ਚੱਲ ਕੇ, ਕਿਉਂਕਿ ਸੈਕਿੰਡ ਡੈਥ ਹੋਈ ਹੈ ਐਸਟ੍ਰਾਜੈਨਿਕ ਦੇ ਨਾਲ। ਚਲੋ ਇਹਦੇ 'ਤੇ ਹੀ ਗੱਲ ਕਰ ਲਿਓ, ਆਪਾਂ ਪਹਿਲਾਂ ਇਹਦੇ 'ਤੇ ਹੀ ਕਰ ਲੈਂਦੇ ਹਾਂ। ਸੋ ਪਹਿਲਾਂ ਕਿਊਬੈਕ ਤੋਂ ਖਬਰ ਆਈ ਸੀਗੀ, ਔਰ ਫਿਰ ਇੱਕ ਅੰਟਾਰੀਓ ਤੋਂ ਖਬਰ ਆਈ ਸੀ, ਮੌਤ ਨਹੀਂ ਹੋਈ ਅੰਟਾਰੀਓ ਤੋਂ ਜਿਸ ਨੂੰ, ਪਰ ਉਸਨੂੰ ਬਲੱਡ ਕਲਾਟਸ ਬਣੇ, ਅਤੇ ਫਿਰ ਇੱਕ ਹੁਣ ਅਲਬਰਟਾ ਤੋਂ ਆਈ ਹੈ। ਨਾਲ ਦੀ ਨਾਲ ਕੱਲ੍ਹ ਆਪਾਂ ਕਾਫੀ ਡਿਸਕਸ ਕੀਤਾ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੀ ਨੈਸੀ ਹੈ ਉਹ ਜਿਹੜੀ ਏਜੰਸੀ ਹੈ ਇਹ ਕਨਫਿਊਜ਼ ਕਰ ਰਹੀ ਹੈ ਲੋਕਾਂ ਨੂੰ ਕਿ ਵੀ ਐਸਟ੍ਰਾਜੈਨਿਕ ਠੀਕ ਹੈ ਜਾਂ ਨਹੀਂ ਠੀਕ ਹੈਗੀ। ਸੋ ਉਹਨਾਂ ਦੀ ਸਟੇਟਮੈਂਟ ਨੇ ਕਾਫੀ ਕਨਫਿਊਜ਼ਨ ਕ੍ਰੀਏਟ ਕੀਤੀ ਹੈ, ਕੱਲ੍ਹ ਇੱਕ ਵੱਡੀ ਕਨਫਿਊਜ਼ਨ ਕ੍ਰੀਏਟ ਕਰਤੀ ਲੋਕਾਂ ਦੇ ਵਿੱਚ। ਉਸ ਤੋਂ ਬਾਅਦ ਭਾਵੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਉਹਨਾਂ ਨੇ, ਅਤੇ ਨਾਲ ਦੀ ਨਾਲ ਹੋਰ ਡਾਕਟਰਸ ਨੇ ਆ ਕੇ ਵੀ ਇਸ ਦੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਵੈਕਸੀਨ ਤੁਹਾਨੂੰ ਲੱਗ ਜਾਂਦੀ ਹੈ ਉਹੀ ਚੰਗੀ ਹੈ। ਗੁਰਪ੍ਰੀਤ ਜੀ, ਅੰਕੜੇ ਸ਼ੋਅ ਕਰਦੇ ਨੇ ਕਿ ਵੈਕਸੀਨ ਦੇ ਨਾਲ ਤੁਹਾਡੀ ਡੈਥ ਹੋਣ ਨਾਲੋਂ 350 ਗੁਣਾ ਵੱਧ ਚਾਂਸਿਸ ਨੇ ਕਰੋਨਾ ਨਾਲ ਤੁਹਾਡੀ ਡੈਥ ਹੋਣ ਦੇ। ਸੋ ਕਹਿੰਦੇ ਵੀ ਜੇ ਵੈਕਸੀਨ ਲਵਾ ਕੇ ਬਚਾਅ ਜ਼ਿਆਦਾ, ਐਸਟ੍ਰਾਜੈਨਿਕ ਤੁਸੀਂ ਲਵਾਉਂਦੇ ਹੋ ਇਹਦੇ ਨਾਲ ਬਚਾਅ ਜ਼ਿਆਦਾ ਹੈ, ਨੁਕਸਾਨ ਘੱਟ ਹੈ, ਭਾਵ ਜੇ ਕਰੋਨਾ ਹੁੰਦਾ ਤਾਂ ਦੂਸਰੇ ਪਾਸੇ ਵੈਕਸੀਨ ਦੇ ਨਾਲ ਜਿਹੜੀ ਮੌਤ ਹੋਣ ਦੇ ਚਾਂਸਿਸ ਨੇ ਉਹ ਕਰੋਨਾ ਵਾਇਰਸ ਨਾਲੋਂ 350 ਗੁਣਾ ਘੱਟ ਚਾਂਸਿਸ ਨੇ। ਪਰ ਫਿਰ ਵੀ ਆਈ ਡੋਂਟ ਥਿੰਕ ਕਿ ਪੀਪਲ ਜਾਣ, ਕਿਉਂਕਿ ਆਪਾਂ ਕਰੋਨਾ ਜਾਣ ਬੁੱਝ ਕੇ ਤਾਂ ਲੈਂਦੇ ਨਹੀਂ ਗੇ, ਇਹ ਤਾਂ ਆਪਣੇ ਆਪ ਕਿਤੋਂ ਬੁਲਾ ਕੇ ਚੰਬੜ ਜਾਂਦੀ ਹੈ ਆਪਾਂ ਨੂੰ, ਅਤੇ ਪਰ ਵੈਕਸੀਨ ਤਾਂ ਆਪਾਂ ਜਾਣ ਬੁੱਝ ਕੇ ਲੈਣੀ ਹੈ। ਭਾਵੇਂ ਇਹ ਨੰਬਰ ਦਿੱਤੇ ਜਾ ਰਹੇ ਨੇ ਕਿ 350 ਗੁਣਾ ਘੱਟ ਚਾਂਸਿਸ ਨੇ ਵੈਕਸੀਨ ਦੇ ਨਾਲ ਤੁਹਾਡੇ ਬਲੱਡ ਕਲੋਟਸ ਬਣਨ ਦੇ ਅਤੇ ਕਰੋਨਾ ਤੁਹਾਨੂੰ ਜ਼ਿਆਦਾ ਨੁਕਸਾਨ ਕਰੇਗਾ, ਫਿਰ ਵੀ ਲੋਕ ਐਸਟ੍ਰਾਜੈਨਿਕ ਦੀ ਵੈਕਸੀਨ ਨਹੀਂ ਲੈਣਗੇ।
ਇੰਪੈਕਟ ਜ਼ਰੂਰ ਪੈਂਦਾ ਜਗਦੀਸ਼ ਜੀ। ਦੇਖੋ ਉਹਦਾ ਰੀਜ਼ਨ ਇਹ ਹੈ ਕਿ ਮੀਡੀਆ ਦੇ ਵਿੱਚ ਕਿਹੜੀ ਰਿਪੋਰਟ ਜ਼ਿਆਦਾ ਹਾਈਲਾਈਟ ਕੀਤੀ ਜਾਂਦੀ ਹੈ ਕਿ ਉਸ ਦਾ ਵੀ ਬਹੁਤ ਫਰਕ ਪੈਂਦਾ ਜੀ। ਹੁਣ ਆਪਾਂ ਵੀ ਦੋਨੋਂ ਜਾਣੇ ਇਸ ਖਬਰ ਨੂੰ ਕਵਰ ਕਰ ਰਹੇ ਹਾਂ, ਹਾਲਾਂਕਿ 253,000 ਬੰਦੇ ਦੇ ਉੱਥੇ ਵੈਕਸੀਨੇਸ਼ਨ ਇਹ ਲੱਗੀ ਹੈ, ਉਹਦੇ ਵਿੱਚੋਂ ਇੱਕ ਦੀ ਡੈਥ ਹੋਈ ਹੈ, ਪਰ ਉਹ 2 ਲੱਖ 52,999 ਦੀ ਤਾਂ ਆਪਾਂ ਗੱਲ ਨੀ ਕਰ ਰਹੇ, ਆਪਾਂ ਇੱਕ ਦੀ ਗੱਲ ਕਰ ਰਹੇ ਹਾਂ ਜਿਹਦੀ ਡੈਥ ਹੋ ਗਈ। ਸੋ ਇਹੀ ਸਿਚੁਏਸ਼ਨ ਬਾਹਰ ਹੋ ਜਾਂਦੀ ਹੈ ਜੀ। ਸੋ ਜਿਹੜਾ ਪੈਨਿਕ ਬਟਨ ਹੈ ਨਾ ਉਹ ਬਹੁਤ ਛੇਤੀ ਦੱਬਿਆ ਜਾਂਦਾ, ਲਓ ਜੀ ਇੱਕ ਬੰਦਾ ਮਰ ਗਿਆ। ਹੁਣ ਦੁਨੀਆ ਦੇ ਵਿੱਚ ਆਪਾਂ ਹੁਣ ਕੋਰੋਨਾ ਵਾਇਰਸ ਦੇ ਨਾਲ ਹੁਣੇ ਕਵਰ ਕਰਕੇ ਹਟੇ ਹਾਂ ਜੀ ਕਿ ਕੱਲ ਦੇ ਦਿਨ ਦੇ ਵਿੱਚ ਦੁਨੀਆ ਦੇ ਵਿੱਚ 13,652 ਡੈਥਸ ਹੋ ਗਈਆਂ। ਸੋ ਸਾਰਾ ਜਿਹੜਾ ਸੀਗਾ ਇੰਪੈਕਟ ਉਹਦੇ ਤੇ ਨੀਗਾ, 13,652 ਤਾਂ ਕੋਰੋਨਾ ਨਾਲ ਮਰ ਗਏ, ਪਰ ਜਿਹੜਾ ਇੱਕ ਇੱਥੇ ਆਪਣੇ ਮਰ ਗਿਆ ਟੀਕਾ ਲੱਗਣ ਤੋਂ ਬਾਅਦ, ਸਾਰਾ ਦੋਸ਼ ਟੀਕੇ ਕੰਪਨੀ ਤੇ ਮਰਿਆ ਗਿਆ ਜੀ। ਦੇਖੋ ਜੀ ਉਹਨਾਂ ਨੇ ਦਵਾਈ ਬਣਾਈ ਸੀ ਠੀਕ ਨੀ ਬਣੀ, ਇੱਕ ਬੰਦਾ ਮਰ ਗਿਆ। ਸੋ ਇਹਦੇ ਤੇ ਥੋੜਾ ਜਿਹਾ ਸੋਚਣ ਦੀ ਲੋੜ ਹੈ, ਐਡੀ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਜੀ। ਕੋਈ ਵੀ ਤੁਸੀਂ ਦਵਾਈ ਲੈ ਲਓ, ਮੈਨੂੰ ਤਾਂ ਲੱਗਦਾ
ਇੱਥੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੇ ਇੱਕ ਬੰਦਾ ਮਰ ਗਿਆ ਦੈਟ ਡਜ਼ਨਟ ਮੀਨ ਕਿ ਅਸੀਂ ਕਹਿੰਦੇ ਹਾਂ ਕਿ ਇੱਕ ਬੰਦਾ ਮਰ ਗਿਆ ਫਿਰ ਕੀ ਹੋ ਗਿਆ, ਵਨ ਡੈਥ ਇਜ਼ ਟੂ ਮੈਨੀ ਫੋਰ ਅਸ
ਜੀ।
ਕੋਈ ਵੀ ਹਿਊਮਨ ਜ਼ਿੰਦਗੀ ਲਾਈਫ ਜਾਂਦੀ ਹੈ ਤਾਂ ਇਟਸ ਟੂ ਮੈਨੀ ਫੋਰ ਅਸ। ਸੋ ਇੱਕ ਅਲਬਰਟਾ ਦੀ ਜਿਹੜੀ ਮੌਤ ਹੋਈ ਹੈ, ਗੁਰਪ੍ਰੀਤ ਜੀ ਕੁਝ ਟੋਰਾਂਟੋ ਦੇ ਵਿੱਚ ਵੀ ਐਸਟ੍ਰਾਜ਼ੈਨਿਕ ਲਗਵਾਉਣ ਵਾਲੇ ਪੇਸ਼ੈਂਟਸ ਨੇ ਜਿਹੜੇ ਬਿਮਾਰ ਨੇ ਇਸ ਸਮੇਂ?
ਜੀ ਐਸ ਸੱਚ ਨਿਊਜ਼ ਆ ਰਹੀ ਹੈ, ਮੇਰੇ ਕੋਲ ਨੰਬਰਸ ਨਹੀਂ ਹੈਗੇ ਜੀ, ਪਰ ਯੈਸ ਦੇਰ ਆਰ ਸਮ ਕੰਪਲੀਕੇਸ਼ਨਸ। ਇਨਫੈਕਟ ਆਈ ਨੋ ਵਨ ਪਰਸਨ ਹੂ ਹੈਜ਼ ਬੀਨ ਸਿਕ, ਉਹਨਾਂ ਦੇ ਵੀ ਮੇਰੇ ਦੋ ਦਿਨ ਹੋਏ ਨੇ ਜੀ, ਮੇਰੇ ਵੀ ਵੈਕਸੀਨੇਸ਼ਨ ਹੋਈ ਸੀ, ਉਹਨਾਂ ਦੇ ਵੀ ਹੋਈ ਹੈ। ਪਰ ਕੱਲ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਦੋ ਦਿਨ ਹੋ ਗਏ ਜੀ, ਉਹਨਾਂ ਨੂੰ ਬਹੁਤ ਬੁਖਾਰ ਹੈ। ਉਹ ਕਹਿੰਦਾ ਇਸ ਤਰ੍ਹਾਂ ਲੱਗਦਾ ਜਿੱਦਾਂ ਮੈਨੂੰ ਦੁਬਾਰਾ ਕਰੋਨਾ ਹੀ ਹੋਗੀ ਹੋਵੇ, ਦਿਸ ਇਜ਼ ਹਾਓ ਆਈ ਫੀਲ, ਮੇਰੀ ਬਾਡੀ ਇਸ ਤਰ੍ਹਾਂ ਫੀਲ ਕਰ ਰਹੀ ਹੈ। ਪਰ ਐਸ ਸੱਚ ਬਹੁਤੇ ਨੰਬਰ ਨਹੀਂ ਹੈ ਜੀ।
ਕੱਲ ਆਪਾਂ ਨੰਬਰ ਸ਼ੇਅਰ ਕੀਤੇ ਸੀਗੇ ਕਿ ਟੋਟਲ ਜਿੰਨੇ ਹੁਣ ਤੱਕ ਵੈਕਸੀਨੇਸ਼ਨ ਲੱਗ ਚੁੱਕੀ ਹੈ 13 ਮਿਲੀਅਨ ਨੂੰ ਕੈਨੇਡਾ ਦੇ ਵਿੱਚ, ਉਹਦੇ ਵਿੱਚੋਂ 6,300 ਲੋਕ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਪੋਜ਼ਿਟਿਵ ਆਏ ਨੇ ਪਹਿਲੇ 14 ਦਿਨਾਂ ਦੇ ਵਿੱਚ, ਅਤੇ ਫਿਰ 14 ਦਿਨਾਂ ਤੋਂ ਬਾਅਦ ਦੇ ਜਿਹੜੇ ਅਗਲੇ 2 ਹਫ਼ਤੇ ਨੇ ਉਹਦੇ 'ਚ ਜੇ ਪਹਿਲੇ 14 ਦਿਨਾਂ ਦੇ ਵਿੱਚ 4,000 ਸਮ ਨੰਬਰ ਸੀਗੇ, ਅਤੇ ਫਿਰ ਉਸ ਤੋਂ ਬਾਅਦ ਅਗਲੇ 2 ਹਫ਼ਤਿਆਂ ਦੇ ਵਿੱਚ 2,000 ਕੁਛ ਨੰਬਰ ਸੀਗੇ, ਟੋਟਲ 6,000 ਸਮਥਿੰਗ ਨੰਬਰ ਬਣਦੇ ਸੀਗੇ। ਅਤੇ ਟੋਟਲ ਜਿਹੜੇ ਇਹ 1.3 ਮਿਲੀਅਨ ਲੋਕਾਂ ਨੂੰ ਵੈਕਸੀਨ ਲੱਗੀ ਹੈ ਉਹਦੇ 'ਚੋਂ 53 ਲੋਕਾਂ ਦੀ ਮੌਤ ਹੋਈ ਹੈ ਹੁਣ ਤੱਕ। ਸੋ ਵੈਕਸੀਨ ਵਾਲਿਆਂ ਦਾ ਇੱਕ ਵਾਰ ਫਿਰ ਤੋਂ ਇਹ ਕਹਿਣਾ ਕਿ ਵਿਦ ਇਨ 3 to 4 weeks ਦੇ ਵਿੱਚ ਜਾ ਕੇ ਤੁਹਾਡੀ ਵੈਕਸੀਨ ਪੂਰੀ ਤਰ੍ਹਾਂ ਕੰਮ ਕਰਦੀ ਹੈ। ਔਰ ਹੁਣ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਇੱਕ ਹਰਡ ਇਮਿਊਨਿਟੀ ਦੀ ਵੀ ਗੱਲ ਚੱਲ ਰਹੀ ਹੈ ਕਿ ਇੱਕ ਪੂਰੇ ਮੁਕੰਮਲ ਤੌਰ ਦੇ ਉੱਤੇ ਕਮਿਊਨਿਟੀ ਦੇ ਵਿੱਚ ਇਹ ਇਮਿਊਨਿਟੀ ਜਿਹੜੀ ਹੈ ਕ੍ਰੀਏਟ ਹੋ ਜਾਵੇ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇੱਥੇ ਹਰਡ ਇਮਿਊਨਿਟੀ ਡਿਵੈਲਪ ਹੋ ਚੁੱਕੀ ਹੈ। ਭਾਵ ਉਹਦਾ ਇਹ ਹੈ ਕਿ ਇਹ ਵੈਕਸੀਨ, ਇਹ ਬਿਮਾਰੀ ਨੇ ਲੋਕਾਂ ਨੂੰ ਇੰਨਾ ਕੁ ਉਹਨਾਂ ਦੀ ਇਮਿਊਨਿਟੀ ਨੂੰ ਸਟਰੋਂਗ ਕਰ ਦਿੱਤਾ ਕਿ ਹੁਣ ਇਹ ਬਿਮਾਰੀ ਉਹਨਾਂ ਦੇ ਉੱਤੇ ਘੱਟ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਘੱਟ ਲੋਕ ਉੱਥੇ ਸਿੱਖ ਹੋਣੇ ਸ਼ੁਰੂ ਹੋ ਗਏ ਨੇ। ਪਰ ਓਵਰਆਲ ਜੇਕਰ ਕੈਨੇਡਾ ਵੱਲ ਦੇਖੀਏ ਤਾਂ ਇਹ ਕਹਿੰਦੇ ਨੇ ਕਿ ਜਦੋਂ ਤੱਕ 70% ਲੋਕਾਂ ਨੂੰ ਵੈਕਸੀਨ ਨਹੀਂ ਲੱਗ ਜਾਂਦੀ ਉਦੋਂ ਤੱਕ ਕੈਨੇਡਾ ਭਰ ਦੇ ਵਿੱਚ ਹਰਡ ਇਮਿਊਨਿਟੀ ਕਾਇਮ ਹੋਣ ਦੀ ਸੰਭਾਵਨਾ ਨਹੀਂ ਹੈ। ਔਰ ਕੁਝ ਇੱਕ ਮੈਥਮੈਟੀਸ਼ੀਅਨਸ ਨੇ ਜਿਵੇਂ ਆਪਣਾ ਸਾਰਾ ਕੈਲਕੂਲੇਸ਼ਨਸ ਕੀਤੀ ਹੈ, ਉਹ ਤਾਂ ਕਹਿੰਦੇ ਕਿ ਨਹੀਂ, ਇਹ 90% ਲੋਕਾਂ ਨੂੰ ਜਿਹੜੀ ਵੈਕਸੀਨ ਹੈ ਉਹ ਲੱਗਣ ਤੋਂ ਬਾਅਦ ਹਰਡ ਇਮਿਊਨਿਟੀ ਡਿਵੈਲਪ ਹੋਵੇਗੀ। ਪਰ ਕਿਉਂਕਿ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਅਸੀਂ ਇਸ ਸਮੇਂ ਵੈਕਸੀਨ ਨਹੀਂ ਲਾ ਰਹੇ ਗੇ, ਉਹਨਾਂ ਕਰਕੇ ਅਤੇ ਨਾਲ ਦੀ ਨਾਲ ਜਿਹੜੀ ਹੈਜ਼ੀਟੈਂਸੀ ਹੈ ਟੂ ਗੈਟ ਦ ਸ਼ਾਟ, ਉਹ ਵੀ ਇੱਕ ਵੱਡਾ ਰੀਜ਼ਨ ਹੈ ਕਿ ਉਹ ਹਰਡ ਇਮਿਊਨਿਟੀ ਡਿਵੈਲਪ ਕਰਨ ਦੇ ਲਈ ਇੱਕ ਵੱਡਾ ਬੈਰੀਅਰ ਹੈ ਉਹ ਵੀ।
ਜੀ ਬਿਲਕੁਲ, ਵੈਸੇ ਮੈਨੂੰ ਲੱਗਦਾ ਜਿੰਨੇ ਵੀ ਮਾਹਰ ਨੇ ਜੀ ਉਹਨਾਂ ਚੋਂ ਕਿਸੇ ਨੂੰ ਵੀ, ਦੈਟਸ ਓਨਲੀ ਮਾਈ ਓਪੀਨੀਅਨ, ਕਿਸੇ ਨੂੰ ਵੀ ਇਹਦੇ ਬਾਰੇ ਐਗਜੈਕਟ ਕੁਛ ਨਹੀਂ ਪਤਾ ਜੀ। ਇਹ ਤਾਂ ਉਹੀ ਗੱਲ ਹੈ ਜਿਵੇਂ CSK ਤੇ ਮੁੰਬਈ ਦਾ ਮੈਚ ਹੈ, ਮਾੜੀ ਮੋਟੀ ਮੈਨੂੰ ਨੌਲੇਜ ਹੈ ਵੀ ਧੋਨੀ ਸਾਹਿਬ ਇਹ ਕਰਦੇ ਨੇ, ਉਹ ਟੀਮ ਇਹਨਾਂ ਉਹਨਾਂ ਟੀਮਾਂ ਕੋਲੇ ਆਹ ਨਾ, ਤੇ ਮੈਂ ਕਹਿ ਦੇਣਾ ਜੀ ਅੱਜ ਅਮੀਰ ਹੈ ਜੀ, ਜਿਹੜਾ ਮੈਚ ਤਾਂ ਫਸਮਾ ਹੋਊਗਾ ਪਰ ਮੁੰਬਈ ਦੀ ਟੀਮ ਜਿੱਤੂਗੀ। ਸੋ ਇੱਕ ਬੰਦਾ ਕਹਿ ਦਿੰਦਾ ਜੀ, ਇੱਕ ਕਮੇਟੀ ਆਉਂਦੀ ਆ ਉਹ ਕਹਿੰਦੀ 70%, ਇੱਕ ਕਮੇਟੀ ਕਹਿੰਦੀ ਆ ਜੀ 90%, ਫਿਰ ਕਿਸੇ ਦੂਸਰੇ ਦੇਸ਼ 'ਚ ਸਟੱਡੀ ਹੋ ਜਾਂਦੀ ਆ ਉਹ ਕਹਿੰਦੇ ਜੀ 60%। ਸੋ ਐਜ਼ ਸੱਚ ਜੇ ਤੁਸੀਂ ਇਹਨਾਂ ਸਟੱਡੀਜ਼ ਨੂੰ ਹੀ ਰਿਲੇਟ ਕਰਕੇ ਦੇਖ ਲਓ ਜੀ, ਉਹਨਾਂ 'ਚ ਵੀ ਕੋਈ ਕੋਰਿਲੇਸ਼ਨ ਹੈ ਨਹੀਂ। ਪਰ ਇਹ ਗੱਲ ਪੱਕੀ ਆ ਕਿ 70-80% ਜਿੰਨੀਆਂ ਸਟੱਡੀਜ਼ ਕਹਿੰਦੀਆਂ ਨੇ ਟੀਕੇ ਲੱਗਣੇ ਲੋਕਾਂ ਦੇ ਜ਼ਰੂਰੀ ਨੇ, ਉਸ ਤੋਂ ਬਾਅਦ ਜਿਹੜੀ ਆ ਜੀ ਹਰਡ ਇਮਿਊਨਿਟੀ ਕਹਿ ਲਓ ਜਾਂ ਜਿਹੜੀ ਵੈਕਸੀਨੇਸ਼ਨ ਕਰਕੇ ਆ, ਤਾਂ ਕਿਤੇ ਇਹਨੂੰ ਜਾ ਕੇ ਜਿਹੜਾ ਜੀ ਰੁਕਦੀ ਨਜ਼ਰ ਆਉਂਦੀ ਹੈ ਇਹ ਬਿਮਾਰੀ ਅਦਰਵਾਈਜ਼ ਨੂੰ
ਜੀ। ਔਰ ਅਲਬਰਟਾ ਦੇ ਵਿੱਚ ਪ੍ਰੀਮੀਅਰ ਜੇਸਨ ਕੈਨੀ ਦਾ ਪੋਲੀਟੀਕਲ ਕੈਰੀਅਰ ਹੈ ਜਿਹੜਾ ਉਹ ਟਫ ਹੋਇਆ। ਪ੍ਰੀਮੀਅਰ ਜੇਸਨ ਕੈਨੀ ਜਿੰਨੀਆਂ ਕੰਸਟ੍ਰਕਸ਼ਨ ਲਾਉਣੀਆਂ ਸ਼ੁਰੂ ਕਰਦੇ ਨੇ ਲਾਉਂਦੇ ਨੇ ਉਹਨੇ ਵੱਧ ਪ੍ਰੋਟੈਸਟ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਤੁਹਾਨੂੰ ਗੁਰਪ੍ਰੀਤ ਜੀ ਯਾਦ ਹੋਣਾ ਕਿ ਇੱਕ ਚਰਚ ਨੇ ਤਾਂ ਪੱਕੇ ਤੌਰ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਹਰ ਰਿਸਟ੍ਰਿਕਸ਼ਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਅਤੇ ਹੁਣ ਹੋਰ ਵੱਡੇ ਜਿਹੜੇ ਪ੍ਰੋਟੈਸਟ ਨੇ ਉਹ ਵੀ ਜੇਸਨ ਕੈਨੀ ਦੇ ਖਿਲਾਫ ਹੋ ਰਹੇ ਨੇ। ਔਰ ਅਮਰੀਕਾ ਦੇ ਵਿੱਚ ਵੀ ਪ੍ਰੋਟੈਸਟ ਹੋਏ ਨੇ, ਅਲਬਰਟਾ ਦੇ ਵਿੱਚ ਵੀ ਹੋ ਰਹੇ ਨੇ, ਔਰ ਅੱਗੇ ਚੱਲ ਕੇ ਮੈਂ ਡਿਟੇਲ ਦੇ ਵਿੱਚ ਖਬਰ ਸਾਂਝੀ ਕਰਾਂਗਾ ਸਾਡੇ ਸਰੋਤਿਆਂ ਦੇ ਨੇ ਸਰੋਤਿਆਂ ਨਾਲ ਕਿ ਇੱਥੇ ਦੇ ਪੁਲਿਸ ਵਿਭਾਗ ਦੇ ਕੁਛ ਪੁਲਿਸ ਆਫਿਸਰਸ ਵੱਲੋਂ ਵੀ ਅੰਟਾਰੀਓ ਦੀ ਸਰਕਾਰ ਨੂੰ ਅਤੇ ਪੁਲਿਸ ਫੋਰਸਿਸ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਨੇ ਕਿ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ, ਰਿਸਟ੍ਰਿਕਸ਼ਨਾਂ ਲਾਉਣੀਆਂ ਅਤੇ ਨਾਲ ਦੀ ਨਾਲ ਪੁਲਿਸ ਨੂੰ ਇਹ ਫੋਰਸ ਕਰਨਾ ਕਿ ਲੋਕਾਂ ਨੂੰ ਇਹਨਾਂ ਰਿਸਟ੍ਰਿਕਸ਼ਨ ਦੇ ਅੰਡਰ ਰਹਿਣਾ, ਇਹ ਇੱਕ ਸਾਡੇ ਜਿਹੜੇ ਹੱਕ ਨੇ, ਮੌਲਿਕ ਹੱਕ ਨੇ, ਉਹਨਾਂ ਦੀ ਉਲੰਘਣਾ ਹੈ ਅਤੇ ਇਹਦੇ ਲਈ ਉਹ ਵੀ ਇੱਕ ਇਹ ਸਾਰੇ ਕੇਸ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਨੇ। ਇਹਦਾ ਡਿਟੇਲ ਵੀ ਮੈਂ ਆਪਣੇ ਸੋਤਿਆਂ ਨਾਲ ਅੱਗੇ ਚੱਲ ਕੇ ਸਾਂਝਾ ਕਰ ਦਾਂਗਾ। ਸੋ ਅੰਤ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਦੈਟਸ ਇਟ ਆ ਜਿਹੜੀ ਤੁਸੀਂ ਲਾਸਟ ਖਬਰ ਕੀਤੀ ਹੈ ਜੀ, ਇੱਥੇ ਹੱਕਾਂ ਦੀ ਗੱਲ ਬਹੁਤ ਹੁੰਦੀ ਹੈ ਜੀ, ਹਰੇਕ ਦੇ ਹੱਕ ਕਿਤੇ ਨਾ ਕਿਤੇ ਕੋਈ ਨਾ ਕੋਈ ਖੋਈ ਜਾ ਰਿਹਾ। ਇੱਥੇ ਅਸਲ ਦੇ ਵਿੱਚ ਸਾਨੂੰ ਸਹੂਲਤਾਂ ਜ਼ਿਆਦਾ ਮਿਲੀਆਂ ਹੋਈਆਂ ਨੇ, ਸੋ ਮਾੜੀ ਚੀਜ਼ ਕੋਈ ਖੋਹ ਲੈਂਦਾ ਸਾਨੂੰ, ਜਿਵੇਂ ਬੱਚੇ ਤੋਂ ਪਤੰਗ ਖੋਹ ਲੈਂਦੇ ਆ, ਸਾਨੂੰ ਐਂ ਲੱਗਦਾ ਵੀ ਸਾਡੇ ਇੱਥੇ ਹੱਕ ਖੋਲੇ ਕਿਸੇ ਨੇ। ਅੱਜ ਇੱਕ ਹੋਰ ਰੂਲਿੰਗ ਹੈ ਜੀ, ਓਨਟੈਰੀਓ ਕੋਰਟ ਰੂਲਿੰਗ ਟੂਡੇ ਜਿਹੜੀ ਆਉਣੀ ਹੈ, ਉਹ ਵੀ ਕੀਤੀ ਸੀ ਜੀ ਡੇਵਿਡ ਦਾਨੇਸ਼ਵਰ ਜਿਹੜੇ ਟੋਰੋਂਟੋ ਦੇ ਨੇ, ਉਹਨਾਂ ਨੇ ਮਾਰਚ ਦੇ ਵਿੱਚ ਕੀਤੀ ਸੀ। ਉਹਨਾਂ ਨੇ ਵੀ ਕਿਹਾ ਕਿ ਸਰਕਾਰ ਨੇ ਜਿਹੜਾ ਜੀ ਫੇਅਰ ਡਿਸਟ੍ਰੀਬਿਊਸ਼ਨ ਜਾਂ ਫੇਅਰ ਐਕਸੈਸ ਟੂ ਦਾ ਵੈਕਸੀਨ ਜਿਹੜੇ ਵਲਨਰੇਬਲ ਪੀਪਲ ਸੀਗੇ ਜਾਂ ਪੀਪਲ ਵਿਦ ਡਿਸਐਬਿਲਿਟੀਜ਼, ਰੈਜੀਡੈਂਟਸ ਆਫ ਹੋਟਸਪੋਟਸ, ਉਹਨਾਂ ਨੂੰ ਜਿਹੜਾ ਜੀ ਫੇਅਰ ਤਰੀਕੇ ਦੇ ਨਾਲ ਵੈਕਸੀਨੇਸ਼ਨ ਨਹੀਂ ਕੀਤੀ, ਉਹਦੀ ਵੀ ਜਿਹੜੀ ਅੱਜ ਰੂਲਿੰਗ ਆਉਣੀ ਹੈ ਜੀ, ਤੇ ਇਹ ਤੁਸੀਂ ਦੂਸਰੀ ਦੱਸਤੀ ਹੈ ਜੀ। ਸੋ ਲੈਟਸ ਹੋਪ ਕਿ ਇਹ ਚੀਜ਼ਾਂ ਘੱਟ ਹੋਣ, ਐਟ ਦਾ ਐਂਡ ਆਫ ਦਾ ਡੇ ਸਰਕਾਰ ਹੋਵੇ, ਤੁਸੀਂ ਹੋਵੋ, ਮੈਂ ਹੋਵੋ, ਸਾਰੇ ਚਾਹੁੰਦੇ ਆ ਕਿ ਅਸੀਂ ਤੰਦਰੁਸਤ ਸਾਰੇ ਰਹੀਏ ਤੇ ਇੱਕ ਵਾਰੀ ਫਿਰ ਤੋਂ ਪੁਰਾਣੀ ਤਰ੍ਹਾਂ।
ਫੇਅਰ ਡਿਸਟ੍ਰੀਬਿਊਸ਼ਨ ਆਫ ਵੈਕਸੀਨ ਨੂੰ ਲੈ ਕੇ ਸਾਡੇ ਜਿਹੜੇ G7 ਦੇ ਫੋਰਨ ਅਫੇਅਰ ਮਿਨਿਸਟਰਸ ਨੇ ਤੇ ਉਹ ਇਸ ਸਮੇਂ UK ਦੇ ਵਿੱਚ ਸਬਮਿਟ ਕਰ ਰਹੇ ਨੇ, ਠੀਕ ਹੈ। ਉਹ ਇਸ ਸਮੇਂ ਗੱਲਾਂ ਕਰ ਰਹੇ ਨੇ ਕਿ ਵੈਕਸੀਨ ਸਿਰਫ ਇਹ ਹੀ ਨਾ ਹੋਵੇ ਕਿ ਇਕੱਲੇ ਅਮੀਰ ਮੁਲਕਾਂ ਤੱਕ ਸੀਮਿਤ ਰਹਿ ਜਾਵੇ, ਗਰੀਬ ਮੁਲਕਾਂ ਨੂੰ ਵੀ ਦੇਣੀ ਹੈ, ਕਿਉਂਕਿ ਸਾਊਥ ਅਫਰੀਕਾ 'ਚ ਹਜੇ ਸਿਰਫ 2% ਵੈਕਸੀਨ ਗਈ ਹੈ। ਕੱਲ੍ਹ ਤੱਕ ਤਾਂ ਸਾਰੇ ਇਹ ਮੁਲਕ ਗੱਲਾਂ ਕਰਦੇ ਸੀ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਆ। ਅੱਜ ਇਹਨਾਂ ਸਾਰੇ ਚੌਧਰੀਆਂ ਨੂੰ ਯਾਦ ਆ ਗਿਆ ਵੀ ਮੁਲਕ ਕੋਈ ਗਰੀਬ ਵੀ ਆ, ਉਹਨਾਂ ਨੂੰ ਵੀ ਅਸੀਂ ਵੈਕਸੀਨ ਦੇਣੀ ਹੈ, ਜਦੋਂ ਹੁਣ ਇਹਨਾਂ ਤੱਕ ਆਪਣੀਆਂ ਸਾਰਿਆਂ ਕੋਲ ਇਨਾਫ ਇਹਨਾਂ ਨੂੰ ਹੋ ਗਿਆ, UK ਕੋਲ ਇਨਾਫ ਹੋ ਗਈ ਹੈ, ਫਰਾਂਸ ਯੂਰਪ ਦੇ ਮੁਲਕਾਂ ਕੋਲ ਇਨਾਫ ਵੈਕਸੀਨ ਹੈ, ਅਮਰੀਕਾ ਕੋਲ, ਅਤੇ ਨਾਲ ਦੀ ਨਾਲ ਕੈਨੇਡਾ ਨੂੰ ਵੀ ਹੁਣ ਇਨਾਫ ਮਿਲਣ ਜਾ ਰਹੀ ਹੈ, ਅਤੇ ਹੁਣ ਇਹ ਗੱਲਾਂ ਕਰਦੇ ਆ ਕਿ ਬਈ ਨਹੀਂ 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 ਆਪਾਂ ਇਹ ਨਾ ਹੋਵੇ ਕਿ ਸਾਰੇ ਅਮੀਰ ਮੁਲਕ ਹੀ ਵੈਕਸੀਨ ਰੱਖੀ ਜਾਣ ਅਤੇ ਆਪਾਂ ਗਰੀਬ ਮੁਲਕਾਂ ਨੂੰ ਵੀ ਵੈਕਸੀਨ ਪਹੁੰਚਾਉਣੀ ਹੈ।
ਇਹ ਤਾਂ ਇਸੇ ਤਰ੍ਹਾਂ ਹੀ ਹੁੰਦਾ ਜੀ, ਸਾਰੇ ਕਿਤੇ ਇਸੇ ਤਰ੍ਹਾਂ ਚੱਲਦਾ, ਇਹ ਤੇ ਮੈਂ ਕੋਈ ਕਮੈਂਟ ਨਹੀਂ ਕਰਦਾ। ਤੁਸੀਂ G7 ਦੀ ਗੱਲ ਕੀਤੀ ਆ, ਉੱਥੇ ਸਾਡੀ ਇੰਡੀਆ ਦੀ ਗੱਲ ਕਰ ਲੈਂਦੇ ਹਾਂ ਜੀ। ਉੱਥੇ ਜਿਹੜੇ ਆਪਣੇ ਮੈਂਬਰ ਸਾਹਿਬਾਨ ਆਏ ਸੀ, ਉਹਨਾਂ ਦੋਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਕਿਉਂਕਿ ਦੇ ਹੈਵ ਬੀਨ ਫਾਊਂਡ ਪੋਜ਼ਿਟਿਵ।
ਓ ਅੱਛਾ, ਇੰਡੀਆ ਨੇ ਬੜੇ ਨੂੰ ਵੀ ਸੱਦਿਆ ਗਿਆ ਸੀਗਾ ਤੇ 3-4 ਹੋਰ ਮੁਲਕਾਂ ਤੋਂ, ਕਿਉਂਕਿ ਦੂਸਰਾ ਇਹਨਾਂ ਦਾ ਫੋਕਸ ਇਹ ਵੀ ਆ ਕਿ ਰਸ਼ੀਆ ਤੇ ਚਾਈਨਾ ਨੂੰ ਅਸੀਂ ਕਿਸ ਤਰ੍ਹਾਂ ਨੱਪਣਾ ਹੈ, ਉੱਥੇ ਉਹਦੇ 'ਚ ਇੰਡੀਆ ਨੂੰ ਵੀ ਇਨਵੋਲਵ ਕੀਤਾ ਗਿਆ ਸੀਗਾ। ਤੇ ਗੁਰਪ੍ਰੀਤ ਜੀ, ਬੜੀ ਮਿਹਰਬਾਨੀ ਅੱਜ ਦੀਆਂ ਇਹਨਾਂ ਖਬਰਾਂ ਨੂੰ ਸਾਂਝੀਆਂ ਕਰਨ ਦੇ ਲਈ, ਫਿਰ ਮਿਲਦੇ ਹਾਂ।
ਧੰਨਵਾਦ ਜਗਦੀਸ਼ ਜੀ। ਤੁਸੀਂ ਗਾਣਾ ਚਲਾ ਦਿਓ ਜੀ, ਉਹ ਰਸ਼ੀਆ ਤੇ ਚਾਈਨਾ ਨੂੰ ਦੱਬਣ ਵਾਲੀ ਗੱਲ ਤਾਂ ਉਹੀ ਹੋ ਗਈ ਜੀ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ, ਉਹ ਨਹੀਂ ਜੀ ਆਉਂਦੇ ਦੇਖੇ।
ਇਹ ਨਹੀਂ ਆ ਹੁਣ। ਧੰਨਵਾਦ ਡਾਕਟਰ ਕੁਲਦੀਪ ਜੀ ਨੇ ਮੇਰੇ ਨਾਲ ਇਸ ਸਮੇਂ।
ਥੈਂਕ ਯੂ
ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। 647-818-0055 ਡਾਕਟਰ ਕੁਲਦੀਪ ਜੀ ਦਾ ਨੰਬਰ ਹੈ। ਤੁਸੀਂ ਹੋਮਿਓਪੈਥੀ ਰਾਹੀਂ ਆਪਣੀ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾਉਣਾ ਤਾਂ ਡਾਕਟਰ ਕੁਲਦੀਪ ਜੀ ਦੇ ਨਾਲ ਸੰਪਰਕ ਕਰਨਾ। ਡਾਕਟਰ ਸਾਹਿਬ, ਤੁਹਾਡਾ ਕੀ ਓਪੀਨੀਅਨ ਹੈ ਕਿ ਹਰਡ ਇਮਿਊਨਿਟੀ ਹੈ ਜਿਹੜੀ ਉਹ ਕਦੋਂ ਕੁ ਡਿਵੈਲਪ ਹੁੰਦੀ ਹੈ ਤੇ ਉਹਦੇ 'ਚ ਇਹ ਕਿੱਦਾਂ ਪ੍ਰੋਸੈਸ ਇਹ ਕੰਮ ਕਰਦਾ ਜੇ ਸਾਰੀ ਇੱਕ ਵੱਡੇ ਪੱਧਰ ਦੇ ਉੱਤੇ ਲਾਰਜ ਸਕੇਲ ਦੇ ਉੱਤੇ ਪਾਪੂਲੇਸ਼ਨ ਦੇ ਵਿੱਚ ਇੱਕ ਇਮਿਊਨਿਟੀ ਜਦੋਂ ਡਿਵੈਲਪ ਹੁੰਦੀ ਹੈ ਕਿ ਕਿਸੇ ਬਿਮਾਰੀ ਨੂੰ ਦੀ ਨੂੰ ਰੋਕਣ ਦੀ ਸਮਰੱਥਾ ਲੋਕਾਂ ਦੇ ਵਿੱਚ ਆਪਣੇ ਆਪ ਆ ਜਾਂਦੀ ਹੈ। ਸੋ ਅੱਜ ਇੱਥੇ ਪੂਰੇ ਕੈਨੇਡਾ ਭਰ ਦੇ ਵਿੱਚ ਨਹੀਂ, ਵਰਲਡ ਭਰ ਦੇ ਵਿੱਚ ਹੀ ਇਹ ਗੱਲਾਂ ਚੱਲਦੀਆਂ ਨੇ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਦੇਸ਼ ਦੇ ਵਿੱਚ ਜਿਹੜੀ ਹਰਡ ਇਮਿਊਨਿਟੀ ਆ ਉਹ ਡਿਵੈਲਪ ਹੋ ਰਹੀ ਹੈ।
ਦੇਖੋ ਗਰੇਵਾਲ ਜੀ, ਏਦਾਂ ਹੈ ਨਾ, ਦੇਖੋ ਇਹ ਤੁਸੀਂ ਇਮਿਊਨਿਟੀ ਜਿਹੜੀ ਹੈ ਨਾ, ਤੁਸੀਂ ਬਾਹਰ ਆਕਸੀਜਨ ਆਕਸੀਜਨ ਜੇ ਬਹੁਤ ਇੰਪੋਰਟੈਂਟ ਹੁੰਦੀ, ਠੀਕ ਹੈ। ਆਕਸੀਜਨ ਤੁਸੀਂ ਬਾਹਰ ਬਾਹਰ ਜਿੰਨਾ ਰਹੋਗੇ ਓਨਾ ਤੁਹਾਡਾ ਜੋ ਹੈ ਆਕਸੀਜਨ ਇਮਿਊਨਿਟੀ ਸਿਸਟਮ ਜੋ ਹੈ, ਔਰ ਖਾਣਾ ਪੀਣਾ ਦੇਖੋ ਇੱਧਰ ਨਾ ਸਿਸਟਮ ਸਿਸਟਮੈਟਿਕ ਜੇ ਤੁਸੀਂ ਰਹੋਗੇ ਹਮੇਸ਼ਾ ਤੁਹਾਡੀ ਇਮਿਊਨਿਟੀ ਸਟਰੋਂਗ ਰਹੇਗੀ। ਲੋਕ ਕੀ ਨੇ ਤੁਹਾਡੇ ਸਿਸਟਮੈਟਿਕ ਮਤਲਬ ਟਾਈਮ ਸਿਰ ਸੋਣਾ, ਟਾਈਮ ਸਿਰ ਉੱਠਣਾ, ਟਾਈਮ ਸਿਰ ਖਾਣਾ, ਇਹ ਸੌ ਇਹਦੇ ਨਾਲ ਇਮਿਊਨਿਟੀ ਹੁੰਦੀ ਹੈ। ਕੋਈ ਹੁਣ ਉਰੇ ਸਿਸਟਮ ਕਿਉਂ ਵਿਗੜ ਗਿਆ ਲੋਕਾਂ ਦਾ, ਜੇ ਲੋਕ ਜੇ ਟਾਈਮ ਸਿਰ ਨਾ ਉੱਠਦੇ ਨੇ, ਨਾ ਟਾਈਮ ਸਿਰ ਖਾਂਦੇ ਨੇ, ਟਾਈਮ ਸਿਰ ਇਸ ਕਰਕੇ ਇਮਿਊਨਿਟੀ ਜੇ ਇਮਿਊਨਿਟੀ ਹੈ ਕੀ ਹੈ? ਇਮਿਊਨਿਟੀ ਸਾਡੇ ਨਰਵਸ ਸਿਸਟਮ, ਠੀਕ ਹੈ, ਲਿੰਫੇਟਿਕ ਸਿਸਟਮ, ਸਰਕੂਲੇਟਰੀ ਸਿਸਟਮ, ਇਹ ਇਹਨਾਂ ਨੂੰ ਮਿਲਾ ਕੇ ਆਪਾਂ ਇਹਨੂੰ ਸਾਡਾ ਸਿਸਟਮ ਹੁੰਦਾ ਹੈ ਇਮਿਊਨਿਟੀ ਸਿਸਟਮ, ਇਹ ਸਾਰੇ ਮਿਲਾ ਕੇ ਹੁੰਦਾ। ਉਹ ਜਦ ਸਾਡੇ ਵੀਕ ਹੋ ਜਾਂਦੇ ਨੇ ਤੇ ਹੁਣ ਮੇਰੇ ਕੋਲ ਦੇਖੋ ਨਾ, ਹੁਣ ਤੁਸੀਂ ਲੋਕ ਕਹਿੰਦੇ ਨੇ ਹਾਂ ਵਾਇਰਸ ਵਾਇਰਸ ਚੱਲ ਰਿਹਾ, ਵਾਇਰਸ ਦੇ ਵੀ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਠੀਕ ਹੈ, ਮੇਰੇ ਕੋਲ ਜੋ ਹੈ। ਦੇਖੋ ਅਸੀਂ ਬਿਮਾਰੀ ਨੂੰ ਠੀਕ ਨਹੀਂ, ਲੇਕਿਨ ਜੋ ਸਿਮਟਮ ਨੇ ਉਹਨਾਂ ਨੂੰ ਜ਼ਰੂਰ ਅਸੀਂ ਠੀਕ ਕਰਦੇ ਹਾਂ। ਮੇਰੇ ਕੋਲ ਹੁਣ ਪਿਛਲੇ ਵੀਕ ਮੁੰਡਾ ਹੈਗਾ, ਮੇਰੇ ਪੁਰਾਣੇ ਪੇਸ਼ੈਂਟ ਸੀ, ਉਹਦੀ ਵਾਈਫ ਨੂੰ ਹੋ ਗਿਆ, ਉਹਨੂੰ ਕਾਫੀ ਬਹੁਤ ਪਰੇਸ਼ਾਨ ਸੀਗੇ, ਉਹ ਖਾਂਸੀ ਆ ਰਹੀ ਸੀ ਜੀ, ਉਹ ਮੇਰੇ ਕੋਲ ਦਵਾਈ ਲੈ ਕੇ ਆ ਗਿਆ, ਸ਼ਾਮ ਨੂੰ ਮੇਰੇ ਕੋਲ ਫੋਨ ਆ ਗਿਆ ਕਹਿੰਦਾ ਡਾਕਟਰ ਸਾਹਿਬ ਬਹੁਤ ਠੀਕ ਹੈ। ਤੋ ਕਿਸੇ ਨੂੰ ਵੀ ਜਿਹੜੀ ਵਾਇਰਸ ਦੀ ਪ੍ਰੋਬਲਮ, ਅਸੀਂ ਸਿਮਟੋਮੈਟਿਕ ਟ੍ਰੀਟਮੈਂਟ ਕਰਦੇ ਹਾਂ, ਹਰ ਬਿਮਾਰੀ ਠੀਕ ਹੁੰਦੀ ਹੈ। ਤੋ ਇਸ ਕਰਕੇ ਇਹਦਾ ਪੀਰੀਅਡ ਹੁੰਦਾ, ਇੰਨੇ ਪੀਰੀਅਡ ਚ ਬਿਮਾਰੀ ਠੀਕ ਹੋਣੀ ਹੈ, ਇੰਨੇ ਪੀਰੀਅਡ ਚ ਜਾਏਗੀ, ਲੇਕਿਨ ਸਿਮਟਮ ਜ਼ਰੂਰ ਅਸੀਂ ਹੋਮਿਓਪੈਥੀ ਦਵਾਈ ਨਾਲ ਰਿਡਿਊਸ ਕਰ ਸਕਦੇ ਹਾਂ, ਠੀਕ ਹੈ। ਤੋ ਤੁਹਾਨੂੰ ਇਹ ਇੰਨਾ ਵੀ ਹੈਗਾ, ਜੇ ਤੁਸੀਂ ਹੋਮਿਓਪੈਥੀ ਦਵਾਈ ਲਓਗੇ, ਚਾਂਸਿਸ ਮੇਰੇ ਖਿਆਲ 99% ਤੁਹਾਡੇ ਡੈਥ ਦੇ ਚਾਂਸਿਸ ਘੱਟ ਜਾਂਦੇ ਨੇ, ਠੀਕ ਹੈ ਜੀ। ਤੋ ਮੈਂ ਵਾਰ ਵਾਰ ਕਹਿੰਦਾ ਹੁੰਦਾ, ਕੋਈ ਵੀ ਤੁਹਾਨੂੰ ਵੱਡੇ ਤੋਂ ਵੱਡਾ ਇਸ਼ੂ ਹੈਗਾ, ਕਹਿੰਦਾ ਹੁੰਦਾ ਕੋਈ ਵੀ ਤੁਹਾਨੂੰ ਹੈਗਾ, ਹੋਮਿਓਪੈਥੀ ਤਾਂ ਵਧੀਆ ਦਵਾਈ ਨਹੀਂ, ਜਿਹੜੇ ਲੋਕ ਕਹਿੰਦੇ ਨੇ ਹੋਮਿਓਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ। ਔਰ ਦੇਖੋ ਤੁਸੀਂ ਜਾਣਦੇ ਹੋ ਕਿੰਨੇ ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ, ਠੀਕ ਹੈ, 79 ਤੋਂ ਲਗਾਤਾਰ ਮੈਂ ਇਸ ਫੀਲਡ ਦੇ ਵਿੱਚ ਹੈਗਾ। ਤੋ ਆਪਾਂ ਬਹੁਤ ਡਿਵੋਟਡ ਹੈਗੇ ਹਾਂ ਮੈਂ, ਔਰ ਖਾਸ ਕਰਕੇ ਮੈਂ ਦੇਖੋ ਬ੍ਰੈਂਪਟਨ ਦੇ ਵਿੱਚ ਹੈਗਾ, ਬਹੁਤ ਦੂਰ ਦੂਰ ਤੋਂ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਹਰ ਬਿਮਾਰੀ। ਤੋ ਕਿਸੇ ਨੂੰ ਵੀ ਕੋਈ ਇਸ਼ੂ ਹੋਵੇ, 6470800055 6487 818 0055 ਕਦੇ ਕਾਲ ਕਰਕੇ ਮੇਰੇ ਕੋਲ ਆ ਸਕਦੇ ਹੋ। ਹਰ ਬਿਮਾਰੀ ਦਾ ਜੋ ਹੈ ਬਹੁਤ ਪਰਮਾਨੈਂਟ ਔਰ ਸੋਲਿਊਸ਼ਨ ਸਾਡੇ ਕੋਲ ਹੈਗਾ, ਔਰ ਕੁਝ ਕੋਈ ਬਿਮਾਰੀ ਜਲਦੀ ਕੋਈ ਦੇਰ ਹਰ ਬਿਮਾਰੀ ਠੀਕ ਹੁੰਦੀ ਹੈ ਜੋ ਹੈ।
ਧੰਨਵਾਦ ਜੀ। 6478180055 ਇਹਨਾਂ ਦਾ ਨੰਬਰ ਹੈ ਡਾਕਟਰ ਕੁਲਦੀਪ, 6478180055। ਧੰਨਵਾਦ ਜੀ,
ਥੈਂਕ ਯੂ।
ਕਈ ਫੋਰਸਿਸ ਦੇ ਮੌਜੂਦਾ ਤੇ ਰਿਟਾਇਰਡ ਪੁਲਿਸ ਅਧਿਕਾਰੀਆਂ ਵੱਲੋਂ ਓਨਟਾਰੀਓ ਦੇ ਪੈਂਡੈਮਿਕ ਆਰਡਰਸ ਦੇ ਸਬੰਧ ਵਿੱਚ ਕਾਨੂੰਨੀ ਚੁਣੌਤੀ ਜਿਹੜੀ ਲਾਂਚ ਕੀਤੀ ਗਈ ਹੈ। ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਨਾਲ ਸੰਵਿਧਾਨ ਦੀ ਪਾਲਣਾ ਕਰਨ ਦੀ ਉਹਨਾਂ ਵੱਲੋਂ ਚੁੱਕੀ ਗਈ ਸਹੁੰ ਦੀ ਉਲੰਘਣਾ ਹੈ। ਸੰਵਿਧਾਨਕ ਚੁਣੌਤੀ ਸਬੰਧੀ ਇਹ ਨੋਟਿਸ ਪਿਛਲੇ ਮਹੀਨੇ 19 ਅਧਿਕਾਰੀਆਂ ਦੇ ਪੱਖ ਉੱਤੇ ਫਾਇਲ ਕੀਤਾ ਗਿਆ। ਇਨ੍ਹਾਂ ਵਿਚ ਟੋਰਾਂਟੋ ਦੇ ਦੋ ਉਹ ਅਧਿਕਾਰੀ ਵੀ ਸ਼ਾਮਲ ਨੇ ਜਿਨ੍ਹਾਂ ਖਿਲਾਫ਼ ਸੋਸ਼ਲ ਗੈਦਰਿੰਗ ਸਬੰਧੀ ਪਾਬੰਦੀਆਂ ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਲੱਗੇ ਹੋਏ ਹਨ ਅਤੇ ਇਸ ਸਬੰਧੀ ਇੰਟਰਮ ਪੁਲਿਸ ਜਾਂਚ ਵੀ ਚੱਲ ਰਹੀ ਹੈ। ਇਸ ਸਿਵਲ ਐਕਸ਼ਨ ਵਿਚ ਅੰਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ, ਅੰਟਾਰੀਓ ਦੇ ਅਟਾਰਨੀ ਜਨਰਲ, 5 ਪੁਲਿਸ ਮੁਖੀਆਂ ਦੇ ਨਾਲ ਨਾਲ ਫੈਡਰਲ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦਾਅਵੇ ਦੀ ਅਜੇ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੋਈ। ਇਸ ਵਿਚ ਕਈ ਐਲਾਨਾਂ ਦਾ ਜ਼ਿਕਰ ਕਰਦਿਆਂ ਆਖਿਆ ਗਿਆ ਕਿ ਇਨ੍ਹਾਂ ਸਦਕਾ ਚਾਰਟਰ ਆਫ਼ ਰਾਈਟਸ ਐਂਡ ਫਰੀਡਮ ਦੀ ਉਲੰਘਣਾ ਹੋ ਰਹੀ ਹੈ। ਜਿਨ੍ਹਾਂ ਐਲਾਨਾਂ ਦਾ ਜ਼ਿਕਰ ਕੀਤਾ ਗਿਆ ਉਨ੍ਹਾਂ ਵਿਚ ਵੱਡੇ ਇਕੱਠਾਂ ਤੋਂ ਧਾਰਮਿਕ ਸੇਵਾਵਾਂ ਅਤੇ ਮੁਜ਼ਾਹਰਿਆਂ ਨੂੰ ਛੋਟ ਦਿੱਤੀ ਗਈ ਹੈ ਅਤੇ ਇਹ ਵੀ ਆਖਿਆ ਗਿਆ ਕਿ ਇੰਟਰ ਪ੍ਰੋਵਿੰਸ਼ੀਅਲ ਟਰੈਵਲਸ ਉੱਤੇ ਪਾਬੰਦੀਆਂ ਰਾਹੀਂ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੁੰਦੀ ਹੈ। ਇਸ ਵਿਚ ਇਹ ਵੀ ਆਖਿਆ ਗਿਆ ਕਿ ਅਜਿਹੇ ਹੁਕਮ ਜਾਰੀ ਕੀਤੇ ਜਾਣ ਜਿਸ ਨਾਲ ਪੁਲਿਸ ਸੁਪਰਵਾਈਜ਼ਰ, ਸਿਆਸਤਦਾਨ ਅਤੇ ਪਬਲਿਕ ਹੈਲਥ ਅਧਿਕਾਰੀ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਦਖਲ ਅੰਦਾਜ਼ੀ ਕਰਨਾ ਬੰਦ ਕਰਨ। ਇਸ ਗਰੁੱਪ ਦੀ ਨੁਮਾਇੰਦਗੀ ਕਰ ਰਹੇ ਵਕੀਲ ਰੋਕੋ ਗਲਾਟੀ ਨੇ ਆਖਿਆ ਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਪੁਲਿਸ ਅਧਿਕਾਰੀ ਸਰਕਾਰ ਦੀ ਲੈਜਿਸਲੇਟਿਵ ਅਤੇ ਐਗਜ਼ੈਕਟਿਵ ਬ੍ਰਾਂਚ ਦੇ ਖਿਲਾਫ਼ ਅਦਾਲਤ ਵਿਚ ਗਏ ਹੋਣ। ਇਕ ਨਿਊਜ਼ ਕਾਨਫਰੰਸ ਵਿਚ ਗਲਾਟੀ ਨੇ ਆਖਿਆ ਕਿ ਇਹ ਗਰੁੱਪ ਦੇ 15 ਮੌਜੂਦਾ ਅਤੇ 4 ਰਿਟਾਇਰ ਹੋ ਚੁੱਕੇ ਪੁਲਿਸ ਅਧਿਕਾਰੀ ਹਨ ਜਿਹੜੇ ਚਾਹੁੰਦੇ ਹਨ ਕਿ ਅਦਾਲਤ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਸਪਸ਼ਟ ਕਰੇ। ਗਲਾਟੀ ਨੇ ਆਖਿਆ ਕਿ ਇਹ ਨਿਯਮ ਕਾਫ਼ੀ ਵਿਆਪਕ ਹਨ ਅਤੇ ਇਨ੍ਹਾਂ ਨੂੰ ਇਕ ਸਾਰ ਅਤੇ ਜਾਇਜ਼ ਢੰਗ ਨਾਲ ਲਾਗੂ ਕੀਤੇ ਜਾਣਾ ਸੰਭਵ ਨਹੀਂ ਹੈ। ਇਹ ਜਿਹੜਾ ਰੋਕੋ ਗਲਾਟੀ ਹੈ, ਇਹ ਗਲਾਟੀ ਆਪਣਾ ਜਿਹੜਾ ਇੰਡੀਅਨ ਲਾਸਟ ਨੇਮ ਆ ਗਲਾਟੀ ਉਹ ਨਹੀਂ ਹੈ, ਇਹਦਾ ਬੈਕਗਰਾਊਂਡ ਇਟਾਲੀਅਨ ਹੈ ਅਤੇ ਇਹ ਬੜੇ ਵੱਡੇ ਵੱਡੇ ਸਰਕਾਰਾਂ ਦੇ ਨਾਲ, ਫੈਡਰਲ ਸਰਕਾਰ ਦੇ ਨਾਲ, ਪ੍ਰੋਵਿੰਸ਼ਲ ਸਰਕਾਰ ਦੇ ਨਾਲ ਅਕਸਰ ਇਹ ਵਕੀਲ ਆ ਜਿਹੜਾ ਪੰਗੇ ਲੈਂਦਾ ਰਹਿੰਦਾ। ਰੋਕੋ ਗੁਲਾਟੀ ਇਜ਼ ਨੋਨ ਫੋਰ ਦੀਜ਼ ਕਾਇੰਡ ਆਫ ਥਿੰਗਸ ਅਤੇ ਸਰਕਾਰਾਂ ਨੂੰ ਵੀ ਪਤਾ ਇਸ ਵਕੀਲ ਦੇ ਬਾਰੇ ਦੇ ਵਿੱਚ। ਮਦਈਆ ਵਿਚੋਂ ਇਕ ਯਾਰਕ ਰੀਜਨਲ ਪੁਲਿਸ ਕਾਂਸਟੇਬਲ ਕ੍ਰਿਸਟੋਫਰ ਨੇ ਆਖਿਆ ਕਿ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੇ ਮਾਮਲੇ ਕਾਰਨ ਪੁਲਿਸ ਰੈਂਕਸ ਵਿਚ ਤਰੇੜ ਪੈ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਟੋਰਾਂਟੋ ਪੁਲਿਸ ਸਰਵਿਸਿਜ਼ ਨੇ ਆਖਿਆ ਸੀ ਕਿ ਆਨਲਾਈਨ ਸਾਹਮਣੇ ਆਏ ਇੱਕ ਵੀਡੀਓ ਵਿਚ ਸਾਫ਼ ਨਜ਼ਰ ਆਉਂਦਾ ਸੀ ਕਿ ਉਨ੍ਹਾਂ ਦੇ ਦੋ ਆਫ ਡਿਊਟੀ ਅਧਿਕਾਰੀਆਂ ਵੱਲੋਂ ਓਨਟਾਰੀਓ ਦੇ ਸਟੇ ਐਟ ਹੋਮ ਆਰਡਰਸ ਦੀ ਉਲੰਘਣਾ ਕੀਤੀ ਗਈ ਹੈ। ਇਹ ਵੀਡੀਓ ਐਲਮਰ ਓਨਟਾਰੀਓ ਦੇ ਚਰਚ ਵਿਚ ਹੋਏ ਇਕੱਠ ਦਾ ਹੈ ਅਤੇ ਇਸ ਵਿਚ ਚਰਚ ਵਿਚ ਮੌਜੂਦ ਕੁਝ ਲੋਕਾਂ ਅਤੇ ਲੋਕਲ ਪੁਲਿਸ ਵਿਚ ਟਕਰਾਅ ਹੋਇਆ। ਬਾਅਦ ਵਿਚ ਐਲਮਰ ਦੇ ਪੁਲਿਸ ਚੀਫ ਨੇ ਇਸ ਦੀ ਪੁਸ਼ਟੀ ਵੀ ਕੀਤੀ ਕਿ ਟੋਰਾਂਟੋ ਦੇ ਦੋ ਆਫ ਡਿਊਟੀ ਆਫਿਸਰਸ ਨੂੰ ਇਸ ਘਟਨਾ ਦੇ ਸਬੰਧ ਵਿਚ ਰੀਓਪਨਿੰਗ ਓਨਟਾਰੀਓ ਐਕਟ ਤਹਿਤ ਚਾਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਮੱਧ ਵਿਚ ਪ੍ਰੀਮੀਅਰ ਫੋਰ ਨੇ ਪੁਲਿਸ ਨੂੰ ਲੋੜੋਂ ਵੱਧ ਸ਼ਕਤੀਆਂ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਹੀ ਇਹ ਸ਼ਕਤੀਆਂ ਵਾਪਸ ਲੈ ਲਈਆਂ ਸਨ। ਪੁਲਿਸ ਨੂੰ ਅਥਾਹ ਸ਼ਕਤੀਆਂ ਦਾ ਚਫੇਰਿਓਂ ਵਿਰੋਧ ਹੋਣ ਤੋਂ ਬਾਅਦ ਇਹ ਫੈਸਲਾ ਵਾਪਸ ਲੈ ਲਿਆ ਗਿਆ ਸੀ। ਸੋ ਜਿੱਥੇ ਅਲਬਰਟਾ ਦੇ ਵਿਚ ਇਸ ਸਮੇਂ ਲੋਕ ਪ੍ਰੀਮੀਅਰ ਕੈਨੀ ਦਾ ਡਟ ਕੇ ਵਿਰੋਧ ਕਰ ਰਹੇ ਨੇ ਕਿ ਕਿਉਂ ਇਹ ਰਿਸਟ੍ਰਿਕਸ਼ਨਜ਼ ਲਾ ਰਹੇ ਨੇ, ਉਥੇ ਓਨਟਾਰੀਓ ਦੇ ਵਿਚ ਵੀ ਇਹ ਪੁਲਿਸ ਅਧਿਕਾਰੀਆਂ ਵੱਲੋਂ ਚੈਲੇਂਜ ਦਿੱਤਾ ਗਿਆ ਸਰਕਾਰ ਨੂੰ ਅਤੇ ਪੁਲਿਸ ਆਪਣੇ ਫੋਰਸਿਸ ਨੂੰ ਅਤੇ ਨਾਲ ਦੀ ਨਾਲ ਹੋਰ ਉਹਨਾਂ ਸਰਵਿਸਿਜ਼ ਨੂੰ ਜਿਹੜੀਆਂ ਇਹ ਰਿਸਟ੍ਰਿਕਸ਼ਨਜ਼ ਲਾਗੂ ਕਰਦੀਆਂ ਨੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਅੱਜ 5 ਮਈ ਹੈ ਅਤੇ ਕੱਲ੍ਹ ਨੂੰ 6 ਮਈ ਹੈ। ਸੀਮਾ ਜੀ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਅਤੇ 6 ਮਈ ਦੀ ਮਹੱਤਤਾ ਸਾਡੇ ਨਾਲ ਸਾਂਝੀ ਕਰਨਗੇ। ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਐਸ ਯੂ ਸੈਡ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ, ਕੁਸ਼ਚਨ ਦੇ ਕੁਸ਼ਚਨ ਪੁੱਛੇ ਜਾ ਰਹੇ ਹੈ ਔਰ ਬੜੀ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਇਹ ਪਬਲਿਕ ਪਾਲਿਸੀ ਹੈ ਉਹਦੇ ਵਿੱਚ ਲੀਗਲੀ ਜਿਹੜਾ ਅਪਲੋਡਿੰਗ ਹੈ ਉਹ ਕਲਾਇੰਟਸ ਨੇ ਆਪਣੇ ਜਿਹੜੇ ਹੈਗੇ ਆ ਆਪਣੇ ਪਰਸਨਲ ਅਕਾਊਂਟ ਤੋਂ ਅਪਲੋਡ ਕਰਨਾ ਸਾਰੇ ਡਾਕੂਮੈਂਟਸ ਨੂੰ ਵੀ ਸਾਰੇ ਫਾਰਮਸ ਨੂੰ ਵੀ। ਹਿਊਜ ਚੈਲੇਂਜ ਫਾਰ ਆਲ ਦਾ ਕਿਡਸ ਕਿਉਂਕਿ ਉਹਨਾਂ ਨੂੰ ਉਹ ਲੀਗਲੀ ਇੰਨੇ ਜਿਹੜੇ ਹੈਗੇ ਐਕਸਪਰਟ ਨਹੀਂ ਹੈਗੇ। ਸੋ ਵੀ ਡੋਂਟ ਐਜ ਅ ਕਮਿਊਨਿਟੀ ਆਫ ਕੰਸਲਟੈਂਟਸ ਵੀ ਡੋਂਟ ਈਵਨ ਨੋ ਕਿ ਸਾਡੀ ਜਿਹੜੀ ਹੱਦ ਹੈ ਉਹ ਕਿੱਥੇ ਤੱਕ ਹੈਗੀ ਹੈ ਉਹਦੇ ਵਿੱਚ, ਕਿਉਂਕਿ ਆਈ ਕੈਨ ਨੋਟ ਟੱਚ ਐਨੀ ਕਲਾਇੰਟ ਅਕਾਊਂਟ ਤੇ ਅਗਰ ਮੈਂ ਟੱਚ ਨਹੀਂ ਕਰ ਸਕਦੀ ਤੇ ਮੈਂ ਬਾਅਦ ਚ ਉਹਨੂੰ ਲਿੰਕ ਕਰਕੇ ਕੀ ਦੇਖੂੰਗੀ ਉਹਦੇ ਚ, ਕਿਉਂਕਿ ਉਹਦਾ ਆਲਰੇਡੀ ਅਪਲੋਡ ਹੋ ਚੁੱਕੀ ਇਨਫੋਰਮੇਸ਼ਨ। ਬਾਅਦ ਵਿੱਚ ਦੇਖੂੰਗੀ ਕਿ ਕੀ ਹੋ ਰਿਹਾ, ਪਰ ਲੀਵਿੰਗ ਦੈਟ ਸਾਈਡ ਅਸਾਈਡ ਮੈਂ ਜ਼ਰੂਰ ਬੱਚਿਆਂ ਨੂੰ ਜ਼ਰੂਰ ਇਨਕਰੇਜ ਕਰਨਾ ਚਾਹੂੰਗੀ ਕਿ ਇਹ ਜਿਹੜਾ ਅਕਾਊਂਟ ਹੈ ਤੁਸੀਂ ਆਪਣਾ ਬਣਾਉਣਾ ਔਰ ਕਲਾਇੰਟ ਪੋਰਟਲ ਚ ਜਾ ਕੇ ਬਣਾਉਣਾ ਔਰ ਉਥੋਂ ਤੁਸੀਂ ਇਹ ਡਾਕੂਮੈਂਟਸ ਅਪਲੋਡ ਕਰਨੇ, ਕਿਉਂਕਿ ਕੰਸਲਟੈਂਟਸ ਨੂੰ ਕਿਸੇ ਤਰੀਕੇ ਦਾ ਕੋਈ ਐਕਸੈਸ ਪਰਸਨਲੀ ਦਿੱਤਾ ਨਹੀਂ ਗਿਆ ਹੋਇਆ। ਸੋ ਡੋਂਟ ਬੀ ਮਿਸਗਾਈਡਡ ਬਾਏ, ਪਰ ਤੁਸੀਂ ਡੈਫੀਨੇਟਲੀ ਉਹਨਾਂ ਨੂੰ ਹਾਇਰ ਕਰ ਸਕਦੇ ਹੋ ਫੋਰ ਐਵਰੀ ਕਾਇੰਡ ਆਫ ਸਪੋਰਟ ਦੈਟ ਯੂ ਨੀਡ ਔਰ ਇਸ ਕਰਕੇ ਬੀ ਅਵੇਅਰ। ਔਰ ਮੈਂ ਇੱਕ ਹੋਰ ਵੀ ਗੱਲ ਬਹੁਤ ਜ਼ਬਰਦਸਤ ਸੁਣ ਰਹੀ ਹਾਂ ਕਿ ਬੱਚੇ ਵਿਚਾਰੇ ਪਤਾ ਨਹੀਂ, ਕਿਉਂਕਿ ਇਹਦੇ ਚ ਜੋਬ ਜਿਹੜੀ ਹੈ ਮੈਂਡੇਟਰੀ ਲਿਖਿਆ ਹੋਇਆ ਕਿ ਤੁਹਾਡੇ ਕੋਲ ਇਸ ਟਾਈਮ ਜੋਬ ਜ਼ਰੂਰ ਹੋਣੀ ਚਾਹੀਦੀ ਇੰਟਰਨੈਸ਼ਨਲ ਸਟੂਡੈਂਟਸ ਨੂੰ। ਆਈ ਹਰਡ ਔਨ ਗ੍ਰੇਪ ਪੁਆਇੰਟ ਕਿ ਬਹੁਤ ਜ਼ਿਆਦਾ ਉਹਦੇ ਚ ਵੀ ਅਬਿਊਜ਼ ਸ਼ੁਰੂ ਹੋ ਚੁੱਕੀ ਹੈ। ਪਲੀਜ਼ ਬੀ ਅਵੇਅਰ, ਕਿਉਂਕਿ ਉਹਨਾਂ ਨੇ ਹਰ ਗੱਲ ਦੀ ਪੁਸ਼ਟੀ ਵੀ ਕਰਨੀ ਹੈ ਔਰ ਦੂਸਰੀ ਗੱਲ ਜੇ ਤੁਸੀਂ ਲੱਕੀਲੀ ਔਰ ਅਨਲੱਕੀਲੀ ਜੋ ਵੀ ਹੈ ਗੱਲ ਜੇ ਕਰ ਲੈਂਦੇ ਹੋ ਜਾਂ ਨਹੀਂ ਕਰ ਪਾਉਂਦੇ ਤੇ ਨਹੀਂ ਕਰ ਪਾਉਂਦੇ ਤੇ ਉਸ ਸਿਚੁਏਸ਼ਨ ਚ ਵਟ ਇਜ਼ ਹੈਪਨਿੰਗ। ਸੋ ਪਲੀਜ਼, ਔਰ ਇੱਕ ਗੱਲ ਬਿਲਕੁਲ ਨਹੀਂ ਭੁੱਲਣਾ ਕਿ ਕੱਲ ਨੂੰ ਜਦੋਂ ਐਕਸਪ੍ਰੈਸ ਐਂਟਰੀ ਕਰਨੀ ਤੁਹਾਡੀ ਉਹ ਇਨਫੋਰਮੇਸ਼ਨ ਜਿਹੜੀ ਹੈ ਕੰਸਿਸਟੈਂਟ ਹੋਣੀ ਚਾਹੀਦੀ ਹੈ। ਸੋ ਬੀ ਅਵੇਅਰ ਆਫ ਐਵਰੀਥਿੰਗ ਔਰ ਇਹ ਨਹੀਂ ਕੁਛ ਵੀ ਕੋਈ ਵੀ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਕੋਈ ਇੰਸਟਰਕਸ਼ਨਸ ਨਹੀਂ ਆਈਆਂ ਹੋਈਆਂ ਕਿ ਕਿਸ ਟਾਈਮ ਖੁੱਲੇਗਾ, ਕਿਸ ਤਰ੍ਹਾਂ ਖੁੱਲੇਗਾ, ਕਦੋਂ ਖੁੱਲੇਗਾ, ਕਿਸ ਤਰ੍ਹਾਂ ਖੁੱਲੇਗਾ ਉਹ ਮੈਨੂੰ ਕਾਫੀ ਹੱਦ ਤੱਕ ਪਤਾ ਹੈ ਕਿ ਕਿਸ ਤਰ੍ਹਾਂ ਖੁੱਲੇਗਾ, ਪਰ ਕਦੋਂ ਖੁੱਲੇਗਾ ਇਹ ਨਹੀਂ ਪਤਾ। ਔਰ ਜਿਸਨੇ ਵੀ ਸਾਨੂੰ ਰਿਟੇਲ, ਐਕਚੁਲੀ ਮੈਂ ਤਾਂ ਇਨਕਰੇਜ ਕੀਤਾ ਸਾਰੇ ਬੱਚਿਆਂ ਨੂੰ ਵੀ ਤੁਸੀਂ ਆਪ ਕਰ ਲਓ, ਕਿਉਂਕਿ ਰੀਜ਼ਨ ਇਜ਼ ਕਿ ਜਦ ਮੇਰੇ ਕੋਲ ਉਹਨਾਂ ਦੇ ਕਲਾਇੰਟ ਅਕਾਊਂਟ ਐਕਸੈਸ ਹੀ ਨਹੀਂ ਹੈ ਤਾਂ ਵਾਈ ਹਾਓ ਕੈਨ ਆਈ ਡੂ ਇਟ, ਬਟ ਐਟ ਦ ਸੇਮ ਟਾਈਮ ਆਈ ਐਮ ਗਿਵਿੰਗ ਦੈਮ ਕੰਪਲੀਟ ਸਪੋਰਟ ਫਾਰਮਸ ਕਿਸ ਤਰੀਕੇ ਨਾਲ ਫਿਲ ਕਰਨੇ। ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ, ਸਾਰੇ ਬੱਚਿਆਂ ਨੂੰ ਦੱਸ ਦਿੰਦੀ ਹਾਂ ਕਿ ਜਨੈਰਿਕ ਫਾਰਮ ਦੀ ਗੱਲ ਕਰ ਲਿਓ, ਅੱਜ ਲੀਗਲ ਇੱਕ ਐਡਵਾਈਸ ਦੇ ਦਿੰਦੇ ਹਾਂ ਫੋਨ ਦੇ ਉੱਤੇ ਰੇਡੀਓ ਦੇ ਉੱਤੇ ਜਗਦੀਸ਼ ਜੀ, ਕਿ ਜਨਰਿਕ ਫਾਰਮ ਜਿਹੜਾ ਹੁੰਦਾ ਉਹਦੇ ਚ ਇੱਕ ਡਰੋਪ ਡਾਊਨ ਮੈਨੀ ਹੁੰਦਾ ਵੀ ਤੁਸੀਂ ਕਿਸ ਤਰੀਕੇ ਦੀ ਐਪਲੀਕੇਸ਼ਨ ਕਰ ਰਹੇ ਹੋ। ਉਹਦੇ ਚ ਜਦੋਂ ਇਕਨੋਮਿਕ ਚ ਜਾਓਗੇ ਤੇ ਉਹ ਕਾਫੀ ਸਾਰੀਆਂ ਜਿਹੜੀਆਂ ਕੈਟੇਗਰੀਜ਼ ਆਉਂਦੀਆਂ। ਅੱਜ ਦੀ ਡੇਟ ਚ ਜਿਹੜਾ ਜਨਰਿਕ ਫਾਰਮ ਹੈ ਉਹਦੇ ਚ ਪਬਲਿਕ ਪਾਲਿਸੀ ਦਾ ਕੋਈ ਰੈਫਰੈਂਸ ਨਹੀਂ ਹੈ। ਸੋ ਦੈਟ ਮੀਨਸ ਕਿ ਕੱਲ ਇੱਕ ਜਨੈਰਿਕ ਫਾਰਮ ਵੀ ਨਵਾਂ ਦਿੱਤਾ ਜਾਏਗਾ ਸੋ ਬੀ ਵੈਰੀ ਵੈਰੀ ਕੇਅਰਫੁਲ ਆਈ ਐਮ ਟੈਲਿੰਗ ਯੂ ਅਗੇਨ ਐਂਡ ਅਗੇਨ ਕਿ ਆਪਣਾ ਬਹੁਤ ਧਿਆਨ ਰੱਖੋ ਔਰ ਕਿਸੇ ਤਰੀਕੇ ਦੀ ਅਬਿਊਜ਼ ਵਿੱਚ ਨਾ ਆਇਓ ਔਰ ਕਿਉਂਕਿ ਇਹ 90,000 ਐਪਲੀਕੇਸ਼ਨਸ ਹੈ ਅਗਰ ਕੱਲ ਉਹਨਾਂ ਨੇ ਖੋਲਣਾ ਕੱਲ ਨਵੇਂ ਫਾਰਮ ਪਾਉਣੇ ਤਾਂ ਆਈ ਡੋਂਟ ਥਿੰਕ ਕਿ 5 ਮਿੰਟ 'ਚ ਸਾਰਾ ਫੁੱਲ ਹੋ ਜਾਏਗਾ ਕਿ ਕੋਈ ਇੰਨਾ ਮਹੱਤਵ ਆਕਾਂਸ਼ੀ ਕਹਿੰਦੇ ਉਹਨੂੰ ਕੀ ਕਹਿੰਦੇ ਹੁੰਦੇ ਵੀ ਬਹੁਤ ਜਿਹੜਾ ਐਮਬੀਸ਼ੀਅਸ ਔਰ ਬਹੁਤ ਜਿਹੜਾ ਸਮਾਰਟ ਬੰਦਾ ਹੋਏਗਾ ਜਿਹੜਾ 5 ਮਿੰਟ 'ਚ ਸਾਰਾ ਕੁਛ ਅਪਲੋਡ ਕਰ ਦੇਗਾ ਸੋ ਆਈ ਡੋਂਟ ਥਿੰਕ ਸੋ ਕੰਪਲੀਟਨੈਸ ਆਫ ਐਪਲੀਕੇਸ਼ਨ ਇਜ਼ ਵੈਰੀ ਇੰਪੋਰਟੈਂਟ ਉਹਦੇ ਵਿੱਚ ਸਾਰੇ ਡਾਕੂਮੈਂਟ ਦੀ ਜਿਹੜੀ ਚੈੱਕ ਲਿਸਟ ਆਏਗੀ ਉਹਦੇ ਹਿਸਾਬ ਨਾਲ ਤੁਸੀਂ ਡਾਕੂਮੈਂਟਸ ਪਾਉਣੇ ਸੋ ਅਗਰ ਕਿਸੇ ਨੂੰ ਕੋਈ ਐਡਵਾਈਸ ਚਾਹੀਦੀ ਹੈ ਇਨਸਟੈਡ ਆਫ ਕਮਿੰਗ ਟੂ ਮੀ ਗੋ ਔਨ ਦਾ ਵੈਬਸਾਈਟ ਰੀਡ ਐਵਰੀਥਿੰਗ ਪ੍ਰੋਪਰਲੀ ਜਿਹੜਾ ਨੋਟਿਸ ਆਇਆ ਸੀ ਇੱਕ ਇੱਕ ਵਰਡ ਪੜੋ ਉਹਦੇ ਫੋਲੋਇੰਗ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਉਹਨੂੰ ਇੱਕ ਇੱਕ ਵਰਡ ਪੜੋ ਵੈਬਸਾਈਟ ਇਜ਼ ਫੁੱਲ ਆਫ ਇਟ ਸੋ ਡੋਂਟ ਬੀ ਮਿਸਗਾਈਡਡ ਦੈਟਸ ਮਾਈ ਓਨਲੀ ਐਡਵਾਈਸ ਟੂਡੇ
All right, thank you so much. Aur Seema ji, number de do apna ek bari.
Haan ji, bilkul. Aur 905-452-0000 mera number hai. Kisi bachche nu kis tarike di help chahiye hoye, tusi sanu bilkul definitely contact kar sakde ho. Par main again and again Jagdish ji kehni hai ki express entry ID date cha hale vi bahut hi ek important category hai. Us target nu kadi nahi bhulna. Agar kise ne hale tak profile nahi paya, numbers are coming very down. Literally down, so please contact us. 400 te aa gaya, hor is to zyada ki chahida hai, ta tusi agar kise ne bhi mainu contact karna hai ode bare, ta more than welcome. 905-452-0000 mera number hai, aur spousal di ami sade kol jehdi hai ki bahut request aa rahi hai applications di, agar kise ne ode vaste koi gal karni hai, ta 905-452-0000 mera number hai.
Thank you so much, Seema ji.
Thank you very much for giving me time.
ਧੰਨਵਾਦ ਪ੍ਰੋਗਰਾਮ ਖਬਰਸਾਰ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਜਸਵੀਰ ਹੁੰਦਲ ਜੀ ਦੇ ਨਾਲ ਮੈਂ ਕੁਛ ਗੱਲਬਾਤ ਕਰਾਂਗਾ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਸਿਸਟਮ ਤੋਂ ਜਸਵੀਰ ਹੁੰਦਲ ਜੀ ਔਰ ਨਾਲ ਦੀ ਨਾਲ ਮੈਂ ਸਰੋਤਿਆਂ ਨੂੰ ਵੀ ਕਾਲ ਦੇਵਾਂਗਾ ਕਿ ਅਗਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਕੀ ਆਪਣੇ ਪਾਸ 20 ਮਿੰਟ ਦਾ ਸਮਾਂ ਬਚਿਆ ਕਿ ਜਾਂ ਤਾਂ ਮੈਂ ਹੀ ਖਬਰਾਂ ਸੁਣਾਈ ਚੱਲੂੰਗਾ ਔਰ ਤੁਸੀਂ ਤੁਹਾਡੇ ਮਨ 'ਚ ਕੋਈ ਖਬਰ ਕੋਈ ਗੱਲਬਾਤ ਆਉਂਦੀ ਹੈ ਕੋਈ ਤੁਸੀਂ ਸ਼ੇਅਰ ਕਰਨੀ ਚਾਹੋ ਤਾਂ ਤੁਸੀਂ ਆਪਾਂ ਬਾਕੀ ਦੇ 20 ਮਿੰਟ ਨਾਲ ਮਿਲ ਕੇ ਪ੍ਰੋਗਰਾਮ ਕਰ ਲਾਂਗੇ ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ ਗਰੇਵਾਲ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ
ਬਿਲਕੁਲ ਗਰੇਵਾਲ ਸਾਹਿਬ ਕਰਜ਼ਿਆਂ ਦੀ ਗੱਲ ਕਰਦੇ ਹਾਂ ਜੀ ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ ਉਹ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ ਕਰਵਾ ਸਕਦੇ ਨੇ ਜੀ ਸਾਡੀ ਕੰਪਨੀ ਲੰਮੇ ਸਮੇਂ ਤੋਂ ਇਹ ਸੇਵਾਵਾਂ ਦਿੰਦੀ ਆ ਰਹੀ ਆ ਇਸ ਕਾਨੂੰਨ ਦੇ ਰਿਲੇਟਡ ਜੇ ਵੀ ਕੋਈ ਵੀ ਭੈਣ ਭਰਾ ਇਹੋ ਜਿਹੀਆਂ ਮੁਸੀਬਤਾਂ 'ਚ ਫਸਿਆ ਹੋਇਆ ਅਸੀਂ ਉਹਨਾਂ ਦੀ ਲੀਗਲ ਤਰੀਕੇ ਦੇ ਨਾਲ ਹੈਲਪ ਕਰ ਸਕਦੇ ਹਾਂ ਇਸ ਕਾਨੂੰਨ ਦੇ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ ਕਰਵਾਇਆ ਜਾ ਸਕਦਾ ਹੈ 75% ਤੱਕ ਉਹ ਕਰਜ਼ਾ ਮਾਫ਼ ਹੋ ਸਕਦਾ ਹੈ ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਉਹ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ ਉਹ ਕਰਜ਼ੇ ਪਰਸਨਲ ਹੋ ਸਕਦੇ ਨੇ ਬਿਜ਼ਨਸ ਦੇ ਹੋ ਸਕਦੇ ਨੇ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਹੋ ਸਕਦੇ ਨੇ ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ ਕਿਸੇ ਦੇ ਅਕਾਊਂਟ ਗਾਰਨਿਸ਼ ਹੋਏ ਹੋਏ ਨੇ ਜਾਂ ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਕੀਤੇ ਜਾ ਸਕਦੇ ਨੇ ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਨਵੇਂ ਸਿਰਿਓਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ ਉਹ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦੇ ਨੇ ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ ਆਫਿਸ ਦਾ ਫੋਨ ਨੰਬਰ 416-502-3100
ਜਸਵੀਰ ਹੁੰਦਲ ਜੀ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਹੁੰਦਲ ਸਾਹਿਬ ਕੁਛ ਹੋਰ ਕਹਿਣਾ ਚਾਹੋ
ਧੰਨਵਾਦ ਵੀਰ ਜੀ ਥੈਂਕ ਯੂ
ਧੰਨਵਾਦ ਜਿਹੜੇ ਉਹ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਸਾਡੀਆਂ ਲਾਈਨਾਂ ਇਸ ਸਮੇਂ ਓਪਨ ਨੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਜ਼ਰੂਰ ਸਾਡੇ ਨਾਲ ਇਸ ਸਮੇਂ ਸਾਂਝ ਪਾ ਸਕਦੇ ਹੋ ਸਾਡੀਆਂ ਫੈਡਰਲ ਲੈਵਲ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਅਕਸਰ ਉਹ ਲਗਾਤਾਰ ਫੰਡ ਰੇਜ਼ ਕਰਦੀਆਂ ਰਹਿੰਦੀਆਂ ਨੇ, ਜਿਹੜੇ ਜਿਹੜੇ ਵੀ ਮੈਂਬਰ ਬਣੇ ਨੇ ਆਪਣਾ ਉਹਨਾਂ ਨੇ ਡਾਟਾਬੇਸ ਉਹਨਾਂ ਨੂੰ ਦਿੱਤਾ ਹੋਇਆ, ਈਮੇਲ ਅਤੇ ਫੋਨ ਨੰਬਰਸ ਵਗੈਰਾ, ਉਹਨਾਂ ਨੂੰ ਫੋਨ ਵੀ ਆਉਂਦੇ ਰਹਿੰਦੇ ਨੇ ਅਤੇ ਈਮੇਲਸ ਵੀ ਉਹ ਕਰਦੇ ਰਹਿੰਦੇ ਨੇ ਕਿ $5 ਦੇ ਦਿਓ ਸਾਨੂੰ, $2 ਦੇ ਦਿਓ, $1 ਦੇ ਦਿਓ, ਅਤੇ ਅਕਸਰ ਇੱਦਾਂ ਦੀਆਂ ਈਮੇਲਸ ਨੇ ਜਿਹੜੀਆਂ ਆਉਂਦੀਆਂ ਨੇ, $1 ਵੀ ਜਿਹੜਾ ਲੋਕਾਂ ਪਾਸੋਂ ਮੰਗਿਆ ਜਾਂਦਾ, ਅਤੇ ਫਿਰ ਕੁਝ ਇੱਕ ਫਿਰ ਪਤਵੰਤ ਸੱਜਣਾਂ ਨੂੰ ਨਾਲ ਲੈ ਕੇ ਵੱਡੇ ਵੱਡੇ ਜਿਹੜੇ ਡਿਨਰ ਨੇ ਉਹ ਵੀ ਕੀਤੇ ਜਾਂਦੇ ਨੇ, ਜਿੱਥੇ $1,500 ਦੀ $1,400 ਦੀ ਪਲੇਟ ਇੱਕ ਰਹੀ ਹੈ। ਜੇਕਰ ਅਸੀਂ ਫੰਡ ਰੇਜ਼ਿੰਗ ਟੋਟਲ ਦੇਖਦੇ ਹਾਂ ਇਸ ਸਮੇਂ ਪਿਛਲੇ ਇੱਕ ਕੁਆਟਰ ਦੇ ਵਿੱਚ, ਜਨਵਰੀ, ਫੈਬਰੀ, ਮਾਰਚ, ਤਿੰਨ ਮਹੀਨਿਆਂ ਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਨੇ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ $8.5 million ਫੰਡ ਰੇਜ਼ ਕੀਤਾ ਗਿਆ, $8.5 million, ਜਦਕਿ ਰੂਲਿੰਗ ਲਿਬਰਲਸ ਵੱਲੋਂ ਕਾਫੀ ਘੱਟ ਜਿਹੜਾ ਪੈਸਾ ਇਕੱਠਾ ਹੋਇਆ ਉਹਨਾਂ ਨੂੰ ਮਿਲਿਆ ਸਿਰਫ $3.5 million, $3.5 million ਉਹਨਾਂ ਨੂੰ ਮਿਲੇ ਨੇ, ਅਤੇ ਇਸ ਦੇ ਨਾਲ ਨਾਲ ਆਲਮੋਸਟ 4.9 million ਬਿਹਾਈਂਡ ਹੈ ਕੰਜ਼ਰਵੇਟਿਵ ਤੋਂ ਲਿਬਰਲਸ ਫੰਡ ਰੇਜ਼ ਕਰਨ ਦੇ ਵਿੱਚ। NDP ਨੇ $1.6 million ਤਿੰਨਾਂ ਮਹੀਨਿਆਂ 'ਚ ਰੇਜ਼ ਕੀਤਾ, ਅਤੇ ਗ੍ਰੀਨ ਪਾਰਟੀ ਵੱਲੋਂ $6,77,000 ਰੇਜ਼ ਕੀਤਾ ਗਿਆ, ਅਤੇ ਬਲੌਕ ਕਿਊਬਕਾ ਦਾ ਜਿਹੜੀ ਪਾਰਟੀ ਹੈ ਉਹਨਾਂ ਦਾ ਰੈਕਡ ਲੋ ਫੰਡ ਰੇਜ਼ ਰਿਹਾ, ਉਹਨਾਂ ਨੇ ਸਿਰਫ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ $3,73,000 ਦਾ ਫੰਡ ਰੇਜ਼ ਕੀਤਾ। ਸੋ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇਹ ਆਪਣੇ ਪੈਸੇ ਇਕੱਠੇ ਕਰਦੀਆਂ ਨੇ। ਕੰਜ਼ਰਵੇਟਿਵ ਪਾਰਟੀ ਕੋਲ ਆਲਵੇਜ਼ ਜਿਹੜੇ ਫੰਡਸ ਨੇ ਉਹ ਜ਼ਿਆਦਾ ਹੁੰਦੇ ਨੇ। ਸੋ ਕ੍ਰਿਟਿਕਸ ਦਾ ਕਹਿਣਾ ਕਿ ਮਨੀ ਡੋਂਟ ਬਾਏ ਲਵ, ਕਿ ਪੈਸੇ ਦੇ ਨਾਲ ਪਿਆਰ ਨਹੀਂ ਖਰੀਦਿਆ ਜਾ ਸਕਦਾ ਅਤੇ ਪੈਸੇ ਦੇ ਨਾਲ ਵੋਟ ਨਹੀਂ ਖਰੀਦੀ ਜਾ ਸਕਦੀ। ਪਰ ਮੈਨੂੰ ਇਹਦੇ ਵਿੱਚ ਇਸ ਗੱਲ ਦੇ ਵਿੱਚ ਬਹੁਤਾ ਸੱਚ ਨਜ਼ਰ ਨਹੀਂ ਆਉਂਦਾ ਗਾ। ਜੇ ਪੈਸਾ ਹੈ ਤਾਂ ਪੈਸਾ ਕਾਫੀ ਕੁਛ ਕਰ ਦਿੰਦਾ, ਅਤੇ ਵੱਖ ਵੱਖ ਮੁਲਕਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੈਸੇ ਦਾ ਕਮਾਲ, ਈਵਨ ਚਾਹੇ ਅਮੈਰੀਕਾ ਚਾਹੇ ਇੱਥੇ ਕੈਨੇਡਾ, ਅਗਰ ਤੁਹਾਡੇ ਪਾਸ ਕੋਈ ਪੈਸਾ ਹੀ ਨਹੀਂ ਗਾ ਆਪਣਾ ਕੈਂਪੇਨ ਚਲਾਉਣ ਦੇ ਨਾਲ ਚਲਾਉਣ ਦੇ ਲਈ, ਅਤੇ ਦੈਟ ਡਜ਼ਨਟ ਮੀਨ ਤੁਸੀਂ ਜੋ ਕੁਛ ਮਰਜ਼ੀ ਅਨਾਊਂਸਮੈਂਟਾਂ ਕਰੀ ਚੱਲੋ, ਜੋ ਕੁਛ ਮਰਜ਼ੀ ਆਪਣੇ ਕੈਂਪੇਨ 'ਚ ਵਾਅਦੇ ਕਰੀ ਚੱਲੋ, ਅਤੇ ਫਿਰ ਵੀ ਤੁਹਾਨੂੰ ਜਿਹੜੀ ਵੋਟ ਹੈ ਉਹ ਨਹੀਂ ਮਿਲਦੀ। ਪੈਸਾ ਜ਼ਰੂਰੀ ਹੈ, ਕੰਜ਼ਰਵੇਟਿਵ ਕੋਲ ਆਲਵੇਜ਼ ਮੋਰ ਦੈਨ ਇਨਫ ਪੈਸਾ ਰਿਹਾ ਇਸ ਆਪਣੀ ਪਾਰਟੀ ਨੂੰ ਚਲਾਉਣ ਦੇ ਲਈ ਔਰ ਇਲੈਕਸ਼ਨ ਨੂੰ ਲੜਨ ਦੇ ਲਈ। ਔਰ ਜਿਹੜੇ ਪੈਸੇ ਜ਼ਿਆਦਾਤਰ ਇਕੱਠੇ ਹੁੰਦੇ ਨੇ ਕੰਜ਼ਰਵੇਟਿਵ ਪਾਰਟੀ ਨੂੰ, ਇਹਦੇ 'ਚ ਇੱਥੋਂ ਸਾਡੇ ਪੀਲ ਰੀਜਨ ਦੇ ਵਿੱਚੋਂ ਬਹੁਤ ਘੱਟ ਹੁੰਦੇ ਨੇ। ਜੇਕਰ ਅਸੀਂ ਪਿਛਲੇ ਸਮੇਂ ਦੇ ਉੱਤੇ ਨਜ਼ਰ ਮਾਰਦੇ ਹਾਂ ਕਿ ਕੋਈ ਇੱਦਾਂ ਦਾ ਸਮਾਂ ਆਇਆ ਜਿੱਥੇ ਕੰਜ਼ਰਵੇਟਿਵ ਪਾਰਟੀ ਵੱਲੋਂ ਫੰਡ ਰੇਜ਼ਿੰਗ ਲਈ ਡਿਨਰ ਆ ਜਿਹੜਾ ਉਹ ਰੱਖਿਆ ਗਿਆ ਹੋਵੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਵੁੱਡਸਟਾਕ ਦੇ ਏਰੀਆ ਦੇ ਵਿੱਚ ਅਗਰ ਤੁਹਾਨੂੰ ਟਰੱਕ ਪਾਰਕਿੰਗ ਚਾਹੀਦੀ ਹੈ ਟਰੈਕਟਰ ਟ੍ਰੇਲਰ ਵਾਸਤੇ, ਤਾਂ ਤੁਸੀਂ JNJ ਟਰੱਕ ਪਾਰਕਿੰਗ ਨਾਲ ਸੰਪਰਕ ਕਰਨਾ। ਐਗਜ਼ਿਟ ਨੰਬਰ 236 ਦੇ ਉੱਤੇ ਤੁਸੀਂ ਆਪਣੀ ਟਰੱਕ ਕੱਢਣਾ ਅਤੇ ਟਰੱਕ ਦੇ ਲਈ ਪਾਰਕਿੰਗ ਅਵੇਲੇਬਲ ਹੈ। 647-967-4640 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਨੋਟ ਕਰੋ 905-790-1221 905-790-1221। ਟਰੱਕ ਦੀ ਰਿਪੇਅਰ ਲਈ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਅਤੇ ਸਟਾਈਨਮੈਂਟ ਸੈਡ ਐਸੋਸੀਏਸ਼ਨ ਤੋਂ ਗੁਰਸ਼ਰਨ ਬੌਬੀ ਸਿੱਧੂ ਜੀ, ਇਹਨਾਂ ਦਾ ਨੰਬਰ ਨੋਟ ਕਰੋ 647-539-3020। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਕਿ ਜਲਦ ਹੀ ਦੇਸ਼ ਤੋਂ ਬਾਹਰ ਜਿਹੜੇ ਕੈਨੇਡੀਅਨ ਨੇ ਉਹ ਟਰੈਵਲ ਕਰ ਸਕਣਗੇ। ਇਹਦਾ ਡਿਟੇਲ ਤੁਹਾਡੇ ਨਾਲ ਸਾਂਝਾ ਕਰਦਾ ਹਾਂ, ਅਤੇ ਉਸ ਤੋਂ ਪਹਿਲਾਂ ਮੇਰੇ ਨਾਲ ਸੈਂਚੀ 21 ਪੀਪਲ ਚੋਇਸ ਰਿਐਲਟੀ ਤੋਂ ਬਲਵਿੰਦਰ ਮਿਆਨੀ ਜੀ ਨੇ, ਔਰ ਉਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਬਲਵਿੰਦਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਗਰੇਵਾਲ ਸਾਹਿਬ, ਤੁਹਾਨੂੰ, ਸਾਜਨਦੀਪ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਆਫਟਰ ਲੌਂਗ ਟਾਈਮ ਵਾਪਸ ਆਏ ਹੋ ਜੀ ਆਇਆਂ ਨੂੰ।
ਹਾਂਜੀ ਗਰੇਵਾਲ, ਬਾਕੀ ਤੁਹਾਨੂੰ ਛੱਡਣ ਨੂੰ ਜੀ ਤੇ ਨਹੀਂ ਕਰਦੇ ਹੈਗੇ, ਪਰ ਤੁਹਾਨੂੰ ਪਤਾ ਮਾਰਕੀਟ ਵੈਸੇ ਹੀ ਕਾਫੀ ਚਿਰਾਂ ਤੋਂ ਹਾਰਡ ਚੱਲ ਰਹੀ ਸੀ, ਤੇ ਆਪਾਂ ਨੂੰ ਕਈ ਵਾਰੀ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪੈਂਦੀ ਹੈਗੀ, ਤੇ ਤੁਹਾਡਾ ਪਿਆਰ ਫਿਰ ਖਿੱਚ ਕੇ ਲਿਆ ਹੈ, ਇਸ ਕਰਕੇ ਅਸੀਂ ਤੁਹਾਡੇ ਸਰੋਤਿਆਂ ਦੇ ਨਾਲ ਕੁਛ ਨਾ ਕੁਛ ਚੰਗੀਆਂ ਲਿਸਟਿੰਗ ਦੀ ਸਾਂਝ ਪਾਵਾਂਗੇ
ਜੀ ਜੀ।
ਫਿਊਚਰ ਚ ਆਪਾਂ ਜਿੱਦਾਂ ਪਾਸਟ ਚ ਵੀ ਇਕੱਠੇ ਕੰਮ ਕਰਦੇ ਆ ਰਹੇ ਹਰ ਵੀਕ, ਹਰ ਖੇਤਰ ਸਪੈਸ਼ਲੀ ਗੋਰ ਏਰੀਏ ਚ ਸੈਮੀ ਡਿਟੈਚ ਘਰ ਹੋਵੇ ਜਾਂ ਟਾਊਨ ਹਾਊਸ ਹੋਵੇ, ਦੋਨਾਂ ਚ ਕੋਈ ਵੀ ਹੋਵੇ, ਆਪਾਂ ਬਿਨਾਂ ਲਿਸਟਿੰਗ ਲਿਸਟ ਕੀਤੇ ਹੀ ਉਹਨਾਂ ਨੂੰ ਸੈਲ ਕਰ ਦਾਂਗੇ ਤੇ ਆਪਣੇ ਕੋਲ ਲਿਸਟਿੰਗ ਪੈਕੇਜ ਜਿਹੜੇ ਹੈਗੇ ਨੇ ਬਹੁਤ ਵਧੀਆ ਹੈਗੇ ਨੇ। ਜੇ ਸਾਡੇ ਨਾਲ 2 ਮਿੰਟ ਵਾਸਤੇ ਕਿਸੇ ਨੇ ਵੀ ਘਰ ਸੇਲ ਤੇ ਲਾਉਣਾ ਹੋਵੇ ਤੇ ਆਪਾਂ ਉਹਦੀ ਫ੍ਰੀ ਅਪਰੇਜ਼ਲ ਮਾਰਕੀਟ ਵੈਲਿਊਏਸ਼ਨ ਕਰਕੇ, ਕੋਈ ਓਬਲੀਗੇਸ਼ਨ ਨਹੀਂ ਹੈਗੀ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਬੇਸ਼ੱਕ ਉਹ ਸਾਡਾ ਜਿਹੜਾ ਮੇਰਾ ਐਕਸਪੀਰੀਅੰਸ 18 ਸਾਲ ਦਾ, ਕੋਈ ਵੀ ਯੂਜ ਕਰ ਸਕਦਾ ਹੈਗਾ। ਆਪਾਂ ਉਹਨਾਂ ਨੂੰ ਐਨ ਜਿਸ ਤਰ੍ਹਾਂ ਫਿਊਚਰ ਦੇ ਪਾਸਟ ਚ ਆਪਾਂ ਉਹਨਾਂ ਨੂੰ ਸਰਵਿਸ ਦਿੱਤੀਆਂ ਨੇ, ਉਸ ਤਰ੍ਹਾਂ ਹੀ ਆਪਣੇ ਕਸਟਮਰ ਜਾਂ ਕਲਾਇੰਟ ਨੂੰ ਫਿਊਚਰ ਚ ਵੀ ਉਦਾਂ ਦੀ ਸਰਵਿਸ ਦੇਵਾਂਗੇ
ਜੀ।
ਤੇ ਮੇਰੇ ਕੋਲ ਇੱਕ ਲਿਸਟਿੰਗ ਆਈ ਹੈ ਜੀ ਗੋਰ ਏਰੀਏ ਚ, ਇਹ ਕੱਲ ਹੀ ਅਸੀਂ ਸੈਮੀ ਡਿਟੈਚ ਘਰ ਲਿਸਟ ਕੀਤਾ ਸੀਗਾ, ਉਹਦਾ ਜਿਹੜਾ ਚੈੱਕ ਆਣਾ ਡੀਲ ਹੋ ਚੁੱਕੀ ਆ। ਤਿੰਨ ਬੈਡਰੂਮ ਦਾ ਘਰ, ਇੱਕ ਬੇਸਮੈਂਟ, 4 ਵਾਸ਼ਰੂਮ ਆ, ਬੇਸਮੈਂਟ ਦੀ ਲੀਗਲ ਹੈ ਜੀ। ਜੇ ਇਹਦਾ ਚੈੱਕ ਕੋਈ ਅੱਜ ਸ਼ਾਮ ਨੂੰ 8 ਵਜੇ ਤੱਕ ਆ ਗਿਆ ਤਾਂ ਡੀਲ ਫਰਮ ਹੋ ਜਾਏਗੀ, ਜੇ ਇਨ ਕੇਸ ਨਾ ਆਇਆ ਤੇ ਕੱਲ ਨੂੰ ਮਾਰਕੀਟ ਚ ਘਰ ਫਿਰ ਦੁਬਾਰਾ ਆ ਜਾਏਗਾ। ਇਹਦੀ ਪ੍ਰਾਈਸ ਹੈਗੀ ਆ, ਇਹਦੇ ਚ ਲਿਵਿੰਗ ਰੂਮ ਵੀ ਹੈ ਤੇ ਫੈਮਿਲੀ ਰੂਮ ਵੀ ਹੈ ਜੀ, ਅਪਰੋਕਸੀਮੇਟਲੀ 1800 ਸਕੁਅਰ ਫੀਟ ਆ ਜੀ। ਇੱਕ ਬੈਡਰੂਮ ਦੀ ਬੇਸਮੈਂਟ ਸੈਪਰੇਟ ਐਂਟਰੈਂਸ ਨਾਲ ਬਣੀ ਹੈਗੀ, ਪ੍ਰਾਈਸ ਹੈਗੀ 999 ਜੀ। ਆਪਣੇ ਕੋਲ ਇੱਕ ਮਾਰਜਨ ਦੇ ਵਿੱਚ ਬਹੁਤ ਸੋਹਣੀ ਲਿਸਟਿੰਗ ਆਈ ਹੈ ਜੀ, ਉਹਦੀ ਖਾਸੀਅਤ ਹੈ ਕਿ ਰੇਟ ਬੰਗਲੋ ਆ, ਡਿਟੈਚ 40x120 ਦਾ ਲਾਟ ਆ, ਸਿੰਗਲ ਕਾਰ ਗਰਾਜ ਦੇ ਨਾਲ, 9 ਲੱਖ ਦਾ ਲਾਇਆ ਜੀ। ਉਹਦੀ ਸਭ ਤੋਂ ਖਾਸੀਅਤ ਹੈਗਾ, ਤੁਸੀਂ ਵੀ ਮੇਰਾ ਖਿਆਲ ਗਰੇਵਾਲ ਸਾਹਿਬ ਕੰਮ ਕੀਤਾ ਹੈਗਾ, ਮਾਲਟਨ ਦੇ ਵਿੱਚ ਬੇਸਮੈਂਟ ਦੀ ਜਿਹੜੀ ਹਾਈਟ ਆ 9 ਫੁੱਟ ਆ ਜੀ, 9 ਫੀਟ ਬੇਸਮੈਂਟ ਦੀ ਹਾਈਟ ਹੈ, ਜਿਹੜੀ ਕਿ ਅੱਜ ਕੱਲ੍ਹ ਨਵੇਂ ਘਰਾਂ 'ਚ ਮਿਲਦੀ ਹੈਗੀ ਆ। ਤੇ ਇਹ ਪਹਿਲਾਂ ਕਾਫੀ, ਜਿੱਦਾਂ ਵੀ ਤੁਹਾਨੂੰ ਪਤਾ ਹੀ, ਮਾਲਟਨ ਏਰੀਆ 40-50 ਸਾਲ ਪੁਰਾਣਾ ਏਰੀਆ ਹੈਗਾ, ਪਲੱਸ ਥੋੜਾ ਜ਼ਿਆਦਾ ਵੀ ਹੈਗਾ, ਪਰ ਪੁਰਾਣੇ ਏਰੀਏ 'ਚ 9 ਫੁੱਟ ਦੀ ਸੀਲਿੰਗ ਬਹੁਤ ਘੱਟ ਮਿਲਦੀ ਹੈਗੀ ਆ, ਵਿੰਡੋ ਇਹਦੀਆਂ ਐਕਸਟਰਾ ਲਾਰਜ ਹੈਗੀਆਂ ਨੇ। ਇਹਦੀ ਪਾਸਕੀ ਪ੍ਰਾਈਸ ਹੈਗੀ 9 ਲੱਖ। ਇਸ ਤਰ੍ਹਾਂ ਹੀ ਇੱਕ ਆਪਾਂ ਘਰ ਲਿਸਟ ਕੀਤਾ ਹੈਗਾ ਸਪ੍ਰਿੰਗ ਡੇਲ ਦੇ ਵਿੱਚ
ਜੀ,
ਸਪ੍ਰਿੰਗ ਡੇਲ 2700 ਸਕੁਅਰ ਫੀਟ ਦਾ ਘਰ ਲਿਸਟ ਕੀਤਾ ਜੀ, 12 ਲੱਖ ਦਾ ਕੀਤਾ ਜੀ। ਉਹਦੇ 4 ਬੈਡਰੂਮ, 4 ਵਾਸ਼ਰੂਮ ਨੇ, ਲਿਵਿੰਗ ਰੂਮ, ਫੈਮਿਲੀ ਰੂਮ, ਡਾਇਨਿੰਗ ਸਾਰਾ ਸੈਪਰੇਟ ਵਗੈਰਾ ਹੈਗਾ, ਡਬਲ ਕਾਰ ਗਰਾਜ ਹੈਗੀ ਜੀ, 4 ਬੈਡਰੂਮ ਨੇ, 4x4 ਹਾਰਡਵੁੱਡ ਫਲੋਰ ਆ, ਬਹੁਤ ਵਧੀਆ ਘਰ ਹੈਗਾ ਸਪ੍ਰਿੰਗ ਡੇਲ ਦੇ ਵਿੱਚ। ਇਹਦੀ ਆਸਕਿੰਗ ਪ੍ਰਾਈਸ 12 ਲੱਖ ਆ। ਜ਼ਿਆਦਾ ਜਾਣਕਾਰੀ ਲਈ ਸੋਤੇ ਮੇਰੇ ਕਾਲ ਚੈੱਕ ਕਰ ਸਕਦੇ ਹੈਗੇ ਨੇ 416-827-3609 ਜਾਂ 416-827-3609। ਮਿਹਰਬਾਨੀ ਗਰੇਵਾਲ ਸਾਹਿਬ, ਤੁਹਾਡਾ ਪ੍ਰੋਗਰਾਮ ਐਵਰੀਡੇ ਆਪਾਂ 8:30 ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੈਗੇ ਆ। ਨਿਊਜ਼ ਪਲੱਸ ਤੁਹਾਡੀਆਂ ਜਿਹੜੀਆਂ ਆਪਸ ਵਿੱਚ ਪੋਲੀਟਿਕਸ ਦੀਆਂ ਗੱਲਾਂ ਨੇ, ਵੈਰੀ ਵੈਰੀ ਜਿਹੜੀਆਂ ਵੀ ਟਰੂਥਫੁੱਲ ਹੈ ਨੇ
ਜੀ। ਥੈਂਕ ਯੂ ਜੀ। 416-827-3609 ਇਹਨਾਂ ਨੰਬਰ ਹੈ, 416-827-3609 ਤੇ ਤੁਸੀਂ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਸੰਪਰਕ ਕਰ ਲੈਣਾ। ਧੰਨਵਾਦ ਜੀ ਬਲਵਿੰਦਰ ਜੀ,
ਮਿਹਰਬਾਨੀ ਕਰਿਓ। ਥੈਂਕ ਯੂ।
ਅਜਿਹਾ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕਿ ਨੌਲੇਜ ਤੇ ਪੋਲੀਟੀਕਲ ਜਿਹੜੀਆਂ ਗੱਲਾਂ ਨੇ, ਟਰੁੱਥਫੁੱਲਨੈਸ ਦੀ ਗੱਲ ਕੀਤੀ ਹੈ। ਅਜਿਹਾ ਜਦੋਂ ਪਿਛਲੇ ਵੇਰੀ ਮਿਊਂਸਪਲ ਇਲੈਕਸ਼ਨ ਹੋਈਆਂ ਸਨ ਤਾਂ ਸਾਡੇ ਸਾਰੇ ਸਰੋਤਿਆਂ ਨੂੰ ਪਤਾ ਹੈ ਕਿ ਬ੍ਰੈਂਪਟਨ ਦੀ ਇਲੈਕਸ਼ਨ ਦੇ ਵਿੱਚ ਮੇਰਾ ਸਟੈਂਡ ਕੀ ਸੀਗਾ, ਔਰ ਲਗਾਤਾਰ ਮੈਂ ਆਪਣੇ ਉਸ ਸਟੈਂਡ ਦੇ ਉੱਤੇ ਕੀ ਗੱਲ ਕਰਦਾ ਰਿਹਾ। ਅਤੇ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਮਿਊਂਸਪਲ ਇਲੈਕਸ਼ਨ ਦਾ ਰਿਜ਼ਲਟ ਆਇਆ ਤਾਂ ਮੈਂ ਉਸ ਦਿਨ ਪ੍ਰੋਗਰਾਮ ਦੇ ਵਿੱਚ ਨਹੀਂ ਸੀਗਾ, ਕਿਉਂਕਿ ਉਸ ਦਿਨ ਮੇਰੀ ਇੱਕ ਇੰਪੋਰਟੈਂਟ ਮੀਟਿੰਗ ਸੀਗੀ ਟੈਰੀਨ ਦੇ ਨਾਲ, ਕਿ ਮੈਂ ਟੈਰੀਨ ਦਾ ਲਾਇਸੈਂਸ ਲੈਣ ਦੀ ਪ੍ਰੋਸੈਸ ਦੇ ਵਿੱਚ ਸੀਗਾ, ਸੋ ਬਿਲਡਰ ਦਾ ਲਾਇਸੈਂਸ ਲੈਣ ਦੇ ਲਈ। ਸੋ ਉਹ ਮੀਟਿੰਗ ਦਾ ਟਾਈਮ ਵੀ ਇਹੀ ਸੀਗਾ ਜਿਹੜਾ ਟਾਈਮ ਪ੍ਰੋਗਰਾਮ ਦਾ, ਅਤੇ ਸਿਮਰਨ ਸੈਣੀ ਜੀ ਆਏ ਸੀਗੇ। ਅਗਲੇ ਦਿਨ ਜੀ ਭਰ ਕੇ ਕਈ ਜਾਣਿਆਂ ਨੇ ਮੇਰੇ ਉਸ ਸਟੈਂਡ ਦਾ ਮਜ਼ਾਕ ਉਡਾਇਆ ਸੀਗਾ। ਅੱਛਾ, ਹੁਣ ਮੈਂ ਦੇਖਦਾ ਕਿ ਉਹਨਾਂ ਦੀਆਂ ਫੇਸਬੁੱਕ ਪੇਜਸ ਅਤੇ ਨਾਲੇ ਉਹਨਾਂ ਦੇ ਵੱਖ ਵੱਖ ਪ੍ਰੋਗਰਾਮ ਦੇ ਉੱਤੇ ਜਾ ਕੇ ਗੱਲ ਕਰਦਾ। ਦੇਖੋ ਜੀ, ਮੀਡੀਆ ਗੱਲ ਨਹੀਂ ਕਰਦਾ ਬ੍ਰੈਂਪਟਨ 'ਚ ਕੀ ਹੋ ਰਿਹਾ, ਦੇਖੋ ਜੀ ਉੱਥੇ ਆਹ ਹੋ ਗਿਆ, ਦੇਖੋ ਜੀ ਉੱਥੇ ਤਾਂ ਇੰਡੀਆ ਨਾਲੋਂ ਵੀ ਵੱਧ ਬੁਰਾ ਹਾਲ ਹੋ ਗਿਆ, ਦੇਖੋ ਜੀ ਉੱਥੇ ਤਾਂ ਆਹ ਕਰਪਸ਼ਨ ਦੇ ਚਾਰਜ ਲੱਗ ਗਏ, ਦੇਖੋ ਜੀ ਉੱਥੇ ਤਾਂ ਆਹ, ਹੁਣ ਮੀਡੀਆ ਦੀ ਜ਼ਮੀਰ ਵਰਗੀ, ਮੀਡੀਆ ਦੇ ਇਹ ਦੋਸਤ ਹੋ ਗਏ। ਭਾਈ, ਤੁਹਾਨੂੰ ਸਾਲ ਪਹਿਲਾਂ ਦੱਸ ਰਹੇ ਸੀਗੇ ਕਿ ਕੀ ਹੋਣਾ ਅਤੇ ਕੀ ਹੋ ਰਿਹਾ ਹੈ। ਜ਼ਮੀਰ ਸਾਡੀ ਨਹੀਂ ਮਰੀ ਸੀ ਉਦੋਂ, ਜ਼ਮੀਰ ਆ ਉਦੋਂ ਜਿਹੜੇ ਢੋਲ ਵਜਾਉਂਦੇ ਸੀਗੇ ਮੇਰੀ ਗੱਲ ਤੋਂ ਬਾਅਦ, ਲੈ ਬਈ ਹੁਣ ਦੱਸ, ਹੁਣ ਦੱਸ। ਤੇ ਹੁਣ ਤੁਸੀਂ ਚੁੱਪੋ ਕੰਨੇ ਹੁਣ ਮੈਨੂੰ ਕਾਹਦੇ ਕਹਿੰਦੇ ਹੋ ਤੁਸੀਂ ਵੀ ਤੂੰ ਗੱਲ ਨਹੀਂ ਕਰਦਾ ਗਾ ਭਾਈ ਮੈਂ ਉਦੋਂ ਬਥੇਰੀਆਂ ਗੱਲਾਂ ਕਰ ਲਈਆਂ ਸੀਗੀਆਂ ਮੇਰੇ ਨਾਲ ਜੀਰੇ ਸਾਹਿਬ ਜੀ ਨੇ ਜੀਰੇ ਸਾਹਿਬ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਗਰੇਵਾਲ ਸਾਹਿਬ ਗੁੱਡ ਮਾਰਨਿੰਗ ਤੁਹਾਡਾ ਧਿਆਨ ਮੈਂ ਇੰਟਰਨੈਸ਼ਨਲ ਅਫੇਅਰ ਤੇ ਲੈ ਕੇ ਜਾ ਰਿਹਾ
ਬਿਲਕੁਲ ਜੀ ਬਿਲਕੁਲ
ਤੁਸੀਂ ਦੱਸੋ ਕਿ ਟਰੂਡੋ ਸਾਹਿਬ ਚੁੱਪ ਕਿਉਂ ਹੈ ਕੁਛ ਦਿਨ ਹੋਇਆ ਯੂਰਪੀਨ ਯੂਨੀਅਨ ਚ ਇੱਕ ਰੈਜੋਲੂਸ਼ਨ ਪਾਸ ਹੋਈ ਹੈ ਅਗੇਂਸਟ ਪਾਕਿਸਤਾਨ ਉਹਦੇ ਵਿੱਚ 684 ਮੈਂਬਰ ਆ ਉਹ ਚ 3 ਮੈਂਬਰ ਬਾਹਰ ਰਹੇ ਨੇ 681 ਨੇ ਪਾਕਿਸਤਾਨ ਦੇ ਅਗੇਂਸਟ ਵੋਟ ਪਾਈ ਹੈ ਔਰ ਮੈਂ ਡਿਟੇਲ ਚ ਨਹੀਂ ਬੋਲਦਾ ਜਾਵਾਂਗਾ ਤੁਸੀਂ ਸਮਝ ਗਏ ਹੋਵੋਗੇ ਕਿ ਕਿਸ ਵਜ੍ਹਾ ਤੇ ਮੈਂ ਥੋੜਾ ਜਿਹਾ ਇੱਕ ਲਾਈਨ ਚ ਬੋਲ ਦਿੰਦਾ ਕਿ ਪਾਕਿਸਤਾਨ ਨੇ ਨੈਸ਼ਨਲ ਅਸੈਂਬਲੀ ਚ ਇੱਕ ਰੈਜੋਲੂਸ਼ਨ ਪਾਸ ਕੀਤੀ ਸੀ ਕਿ ਫਰਾਂਸ ਦੇ ਅੰਬੈਸਡਰ ਨੂੰ ਐਕਸਪੈਲ ਕੀਤਾ ਜਾਏ ਇੱਕ ਧਾਰਮਿਕ ਗਰੁੱਪ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਤੇ ਤੁਸੀਂ ਦੱਸੋ ਕਿ ਟਰੂਡੋ ਸਾਹਿਬ ਕਿੱਧਰ ਖੜੇ ਨੇ ਚੁੱਪ ਨੇ ਇਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਔਰ ਨਾ ਹੀ ਜਿਹੜੀ G7 ਦੇ ਫੋਰਨ ਮਿਨਿਸਟਰ ਦੀ ਕਾਨਫਰੰਸ ਹੋਈ ਹੈ 3 ਦਿਨ ਵਾਸਤੇ ਉੱਥੇ ਵੀ ਇਹ ਮਸਲਾ ਚੱਕਿਆ ਨਹੀਂ ਗਿਆ ਤੁਸੀਂ ਕਿਆ ਸਮਝਦੇ ਹੋ ਕਿ ਆਉਣ ਵਾਲੇ ਟਾਈਮ ਦੇ ਉੱਤੇ ਪਾਕਿਸਤਾਨ ਦੇ ਉੱਤੇ ਸੈਂਕਸ਼ਨ ਲਗਾਈਆਂ ਜਾਣਗੀਆਂ
ਜੀਰੇ ਸਾਹਿਬ ਇਹਦਾ ਤੁਸੀਂ ਜਵਾਬ ਤੁਸੀਂ ਦਿਓ ਮੇਰੇ ਇਸ਼ੂ ਕਿਤੇ ਧਿਆਨ ਦੇ ਵਿੱਚ ਨਹੀਂ ਆਇਆ ਗਾ ਤੇ ਮੈਂ ਅਨਅਵੇਅਰ ਹਾਂ ਇਸ ਇਸ਼ੂ ਤੋਂ ਕਿ ਆਈ ਡੋਂਟ ਨੋ ਹਾਊ ਆਈ ਮਿਸਡ ਇਟ ਪਰ ਤੁਸੀਂ ਦੱਸੋ ਇਹਦੇ ਚ ਕੀ ਹੈਗਾ ਕੀ ਪੋਲੀਟਿਕਸ ਚੱਲਦੀ ਹੈ ਇਸ ਦੇ ਬਾਰੇ ਚ
ਮੇਰੇ ਖਿਆਲ ਹੈ ਕਿ ਇਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਉੱਤੇ ਪਾਕਿਸਤਾਨ ਵਾਸਤੇ ਟਾਈਮ ਅੱਛਾ ਨਹੀਂ ਹੈ ਕਿ ਉਹਨਾਂ ਨੂੰ ਮਜਬੂਰ ਹੋ ਕੇ ਪਾਕਿਸਤਾਨ ਤੇ ਸੈਂਕਸ਼ਨ ਲਗਾਉਣੀਆਂ ਪੈਣਗੀਆਂ ਪਰ ਹੋ ਸਕਦਾ ਕਿ ਸਾਊਦੀ ਅਰੇਬੀਆ ਥੋੜਾ ਜਿਹਾ ਪ੍ਰੈਸ਼ਰ ਪਾਵੇ ਯੂਰਪੀਅਨ ਯੂਨੀਅਨ ਦੇ ਉੱਤੇ ਕਿ ਭਾਈ ਤੁਸੀਂ ਨਾ ਕਰੋ ਹਾਲਾਂਕਿ ਸਾਊਦੀ ਅਰੇਬੀਆ ਦੇ ਵੀ ਪਾਕਿਸਤਾਨ ਨਾਲ ਰਿਲੇਸ਼ਨ ਕੋਈ ਅੱਛੇ ਨਹੀਂ ਹੈਗੇ ਆ ਇਹ ਮੇਰੀ ਸਮਝ ਚ ਆਉਂਦਾ ਆ ਕਿਉਂਕਿ ਇਹਦੇ ਚ ਰਸ਼ੀਆ ਤੇ ਚਾਈਨਾ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ ਉਹਨਾਂ ਨੇ ਤਾਂ ਕੋਈ ਇੰਟਰਫੇਅਰ ਕਰਨੀ ਉਹ ਯੂਰਪੀਅਨ ਯੂਨੀਅਨ ਦੇ ਕੋਈ ਮੈਂਬਰ ਨਹੀਂ ਹੈਗੇ ਤੇ ਕੁਛ ਮੁਸਲਿਮ ਕੰਟਰੀ ਹੈਗੇ ਆ ਉਹਨਾਂ ਦੇ 3 ਮੈਂਬਰ ਆਫ ਪਾਰਲੀਮੈਂਟ ਦਾ ਬੋਸ ਨਹੀਂ ਆਇਆ ਉਹਨਾਂ ਦੇ ਕਿਹੜੇ 3 ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੇ ਆਪਣੇ ਆਪ ਨੂੰ ਸਭ ਦੇਣ ਰੱਖਿਆ ਪਰ ਮੈਂ ਕਹਿ ਰਿਹਾ ਕਿ ਦੁਨੀਆਂ ਦੀ ਕਿਹੜੀ ਪੋਲੀਟਿਕਸ ਆ ਉਹਨਾਂ ਦੇ ਟਾਈਮ ਚ ਪਰਟੀਕੁਲਰਲੀ ਇਸੀ ਸਾਲ ਜਾਂ ਨੈਕਸਟ ਈਅਰ ਬਹੁਤ ਚੇਂਜ ਹੋਣ ਵਾਲੀ ਹੈ ਇੱਕ ਇਸ਼ੂ ਮੈਂ ਤੁਹਾਨੂੰ ਹੋਰ ਇਸ਼ੂ ਕਰਨਾ ਚਾਹੁੰਦਾ ਕਿ ਉਹ ਇਹ ਹੈ ਉਹ ਇੰਡੀਆ ਦੇ ਉੱਤੇ ਹੈ ਤੁਹਾਨੂੰ ਪਤਾ ਮਮਤਾ ਬੈਨਰਜੀ ਨੇ ਹਾਰ ਗਏ ਨੇ ਉੱਥੋਂ ਪਰ ਹਾਰੇ ਨਹੀਂ ਹੈ ਕਿ ਮਮਤਾ ਨੇ ਇਸ ਚੀਜ਼ ਦਾ ਚੈਲੰਜ ਕੀਤਾ ਸੀ ਕਿ ਮੇਰੀਆਂ ਵੋਟਾਂ ਨੂੰ ਰੀਕਾਊਂਟ ਕੀਤਾ ਜਾਏ ਨਹੀਂ ਤਾਂ ਮੈਂ ਕੋਰਟ ਚ ਜਾਵਾਂਗੀ ਕਿ ਦਾ ਚੀਫ ਰਿਟਰਨਿੰਗ ਆਫਿਸਰ ਹੈ ਉਹਨੇ ਟੈਕਸਟ ਮੈਸੇਜ ਕੀਤਾ ਮਮਤਾ ਬੈਨਰਜੀ ਨੂੰ ਕਿ ਬੀਬੀ ਮੈਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਕਿ ਅਗਰ ਤੂੰ ਰੀਕਾਊਂਟ ਕਰੇਗੀ ਤੇ ਮੇਰੀ ਜਾਨ ਨੂੰ ਖਤਰਾ ਹੈ ਤੇ ਮਮਤਾ ਹੋਣੀ ਕੱਲ ਤੋਂ ਚੁੱਪ ਕਰ ਗਏ ਇਹ ਬਹੁਤ ਸੀਰੀਅਸ ਹੈ ਇਹ ਬਹੁਤ ਸੀਰੀਅਸ ਹੈ ਇਹੋ ਜਿਹੀ ਸਿਚੁਏਸ਼ਨ ਇੰਡੀਆ ਚ ਨਹੀਂ ਹੋਣਾ ਚਾਹੀਦੀ ਸੀ ਇਹਦੇ ਚ ਮਮਤਾ ਬੈਨਰਜੀ ਨੇ ਅੱਜ ਆਪਣੀ ਸਟੇਟਮੈਂਟ ਦੇ ਵਿੱਚ ਟੋਟਲੀ ਇਲੈਕਸ਼ਨ ਕਮਿਸ਼ਨ ਨੂੰ ਕ੍ਰਿਟੀਸਾਈਜ਼ ਕੀਤਾ ਔਰ ਬੜਾ ਜਬਰਦਸਤ ਕ੍ਰਿਟੀਸਾਈਜ਼ ਕੀਤਾ ਔਰ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿਹੜੇ ਗਵਰਨਰ ਸਾਹਿਬ ਨੇ ਉਹ ਮਮਤਾ ਨੂੰ ਦੇ ਰਹੇ ਨੇ ਸਲਾਹ ਕਿਹੜਾ ਨੂੰ ਆਪ ਉਹਨਾਂ ਨੇ ਕਦੀ ਪੋਲੀਟੀਕਲ ਸਾਇੰਸ ਦੀ ਕਿਤਾਬ ਨਹੀਂ ਪੜ੍ਹੀ ਤੇ ਮਮਤਾ ਬੈਨਰਜੀ ਨੂੰ ਸਲਾਹ ਦੇ ਰਹੇ ਮਮਤਾ ਬੈਨਰਜੀ ਬੜੀ ਸ਼ਰੂਰ ਪੋਲੀਟੀਸ਼ਨ ਹੈ ਔਰ ਉਸਨੇ ਕਹਿ ਦਿੱਤਾ ਉਸਨੇ ਉਹਦਾ ਉਸੇ ਸਖ਼ਤ ਲਫ਼ਜ਼ਾਂ ਦੇ ਵਿੱਚ ਉਹਦਾ ਜਵਾਬ ਦਿੱਤਾ ਗਵਰਨਰ ਸਾਹਿਬ ਨੂੰ ਤੇ ਗਵਰਨਰ ਸਾਹਿਬ ਨੇ ਮੂੰਹ ਥੱਲੇ ਕਰ ਲਿਆ ਕਿ ਦੇਖੋ ਕੀ ਹੈ ਇੰਡੀਆ ਦੀ ਪੋਲਿਸੀ ਆ ਬਹੁਤ ਚੇਂਜ ਹੋ ਰਹੀ ਹੈ ਇੱਕ ਆਉਣ ਵਾਲੇ ਟਾਈਮ ਦੇ ਉੱਤੇ ਕਿ ਇਹ ਤੋਂ ਵੀ ਖਰਾਬ ਹੋ ਸਕਦੀ ਕਿ ਨਹੀਂ ਇੱਕ ਚੀਜ਼ ਮੈਂ ਹੋਰ ਸੁਣੀ ਹੈ ਮੈਂ ਤੁਹਾਨੂੰ 2-3 ਇਸ਼ੂ ਦੱਸ ਦੇ ਕਿ ਇੱਕ ਸ਼ਖਸ ਨੇ ਕਿਹਾ ਉਹਨੂੰ ਤੁਸੀਂ ਜਾਣਦੇ ਹੀ ਹੋ ਔਰ ਉਸਨੇ ਸਟੇਟਮੈਂਟ ਦਿੱਤੀ ਹੈ ਕਿ ਜੂਨ ਤੋਂ ਤੱਕ ਮੋਦੀ ਸਾਹਿਬ ਰਿਜ਼ਾਈਨ ਕਰ ਜਾਣਗੇ
ਜੀ
ਇਹ ਸੁਣੀ ਹੈ ਤੁਸੀਂ ਕਹੋ
ਨਹੀਂ ਮੈਂ ਨਹੀਂ ਸੁਣੀ ਜੀ
ਔਰ RSS ਦਾ ਕਾਫੀ ਪ੍ਰੈਸ਼ਰ ਹੈ ਮੋਦੀ ਸਾਹਿਬ ਦੇ ਦੇ ਆਰ ਨਾਟ ਹੈਪੀ ਵਿਦ ਮੋਦੀ ਤੇ ਕਿਆ ਦੂਸਰਾ ਕੈਂਡੀਡੇਟ ਕਿਹੜਾ ਆਉਣ ਦੀ ਸੰਭਾਵਨਾ ਹੈ ਤੁਹਾਡੇ ਬਾਅਦ
ਆਲਰਾਈਟ ਜ਼ਰੂਰ ਇਹ ਤੇ ਵਿਚਾਰ ਕਰਾਂਗੇ ਥੈਂਕ ਯੂ ਸੋ ਮਚ ਜੀਰੇ ਸਾਹਿਬ ਧੰਨਵਾਦ ਤੁਹਾਡੀ ਕਾਲ ਦੇ ਲਈ
ਔਰ ਰੰਗੀ ਬ੍ਰਦਰ ਲੋਜਿਸਟਿਕ ਕੰਪਨੀ ਡਰਾਈਵਰ ਹਾਇਰ ਕਰ ਰਹੇ ਨੇ ਜੀ, ਲੌਂਗ ਹਾਲ ਰਨ ਹੋਵੇਗਾ ਕੈਲੇਡਨ ਤੋਂ ਸਾਊਥ ਵੈਸਟ ਓਹਾਈਓ ਜਾਰਜੀਆ ਕੈਂਟਕੀ ਦੇ ਲਈ 58 ਸੈਂਟ ਪਰ ਮਾਈਲ ਦਿੱਤੇ ਜਾਣਗੇ। ਆਟੋਮੈਟਿਕ ਟਰੱਕ ਹੋਵੇਗਾ, 1 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ। ਜਗਜੀਤ ਢੀਂਡਸਾ ਜੀ ਦੇ ਨਾਲ ਗੱਲਬਾਤ ਤੁਸੀਂ ਕਰ ਲਓ, 6479799 ਤੇ ਸੰਪਰਕ ਕੀਤਾ ਜਾ ਸਕਦਾ ਹੈ, 6479607989 ਤੇ ਸੰਪਰਕ ਕੀਤਾ ਜਾ ਸਕਦਾ ਹੈ। ਲੌਂਗ ਹਾਲ ਰਨ ਕੈਲਡਨ ਤੋਂ ਸਾਊਥ ਵੈਸਟ 58 ਸੈਂਟ ਪਰ ਮਾਈਲ ਆਟੋਮੈਟਿਕ ਟਰੱਕ 6479607989। ਔਰ ਗੌਰਵ ਕੁਮਾਰ ਜੀ ਨੇ ਪਲੈਨਟ ਫਾਈਨੈਂਸ਼ੀਅਲ ਤੋਂ 2355 ਡੇਰੀ ਰੋਡ ਯੂਨਿਟ ਨੰਬਰ 42 905-678-0111 ਗੌਰਵ ਕੁਮਾਰ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਉਹਨਾਂ ਨੇ ਸਾਨੂੰ ਜੁਆਇਨ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਉਹਨਾਂ ਦੀ ਜਿਹੜੀ ਹੈ ਪ੍ਰੋਪਰ ਐਡਵਰਟਾਈਜ਼ਮੈਂਟ ਸੁਣੋਗੇ। 905-678-0111 ਪਲੈਨਟ ਫਾਈਨੈਂਸ਼ੀਅਲ ਤੋਂ ਤੁਸੀਂ ਟਰੱਕ ਦਾ ਲੋਨ ਲੈਣਾ, ਹੈਵੀ ਇਕਵਿਪਮੈਂਟ ਦਾ ਲੋਨ ਲੈਣਾ, ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 905-678-0111 ਤੇ ਸੰਪਰਕ ਤੁਸੀਂ ਕਰ ਲੈਣਾ।
ਸੋ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਜੀ ਜੀ ਆਇਆਂ ਨੂੰ।
ਹਾਂਜੀ ਹਾਂਜੀ ਗਰੇਵਾਲ ਜੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ।
ਉਹ ਮੇਰੀ ਕਾਲ ਕੱਟ ਹੋ ਗਈ ਪਹਿਲਾਂ, ਹੁਣ ਵੀ ਇੱਕ ਮਿੰਟ ਰਹਿ ਗਿਆ। ਚਲੋ ਜੀ, ਉਹ ਗੱਲ ਇੱਦਾਂ ਆ, ਜਿਹੜੀ ਤੁਸੀਂ ਇਹ ਗੱਲ ਕਰ ਰਹੇ ਸੀ ਕੰਜ਼ਰਵੇਟਿਵ ਪਾਰਟੀ ਕੋ ਸਭ ਤੋਂ ਜ਼ਿਆਦਾ ਫੰਡ ਹੈਗਾ ਆ, ਤੇ ਤੁਸੀਂ ਨਾਲ ਉਹ ਕਹਿ ਵੀ ਗਏ ਹੋ ਲਵੀ ਜਦੋਂ ਪੈਸੇ ਤੋਂ ਬਗੈਰ ਗੱਡੀ ਨਹੀਂ ਚੱਲਦੀ, ਇਹ ਵੀ ਠੀਕ ਆ, ਪਰ ਫਿਰ ਵੀ ਕੰਜ਼ਰਵੇਟਿਵ ਨੂੰ ਵੋਟਾਂ ਕਿਉਂ ਨਹੀਂ ਜੀ ਮਿਲਦੀਆਂ ਜਿੰਨੀਆਂ ਕਿ ਮਿਲਣੀਆਂ ਚਾਹੀਦੀਆਂ?
ਇਹਨਾਂ ਦੀ ਜਿਹੜੀ ਪ੍ਰੋਪੋਗੰਡਾ ਮਸ਼ੀਨ ਹੈ ਉਹ ਇਹਨਾਂ ਨੂੰ ਜੁਮਲੇਬਾਜ਼ੀ ਨਹੀਂ ਕਰਨੀ ਆਉਂਦੀ।
ਠੀਕ ਹੈ ਜੀ,
ਠੀਕ ਹੈ ਜੀ।
ਆ ਬਾਕੀ ਤੁਹਾਡੀ ਵੀ ਸਲਾਹ ਵੀ ਨਹੀਂ ਨਾ ਮੰਨਦੇ ਤੁਸੀਂ, ਇਹਨਾਂ ਨੂੰ ਥੋੜਾ ਜਿਹਾ ਇੰਜੈਕਸ਼ਨ ਲਾਇਆ ਕਰੋ, ਇਹਨਾਂ ਨੂੰ ਦੱਸਿਆ ਕਰੋ ਲਵੀ 10% ਜੁਮਲਾ ਛੱਡ ਦੋ, 90% ਰਿਐਲਿਟੀ ਰਹੋ
ਜੀ।
ਬਾਕੀ ਇਹਨਾਂ ਨੇ ਪਿਛਲੀ ਵਾਰੀ ਜੀ ਉਹ ਫੈਮਿਲੀ ਕਲਾਸ ਜਿਹੜੀ ਬੰਦ ਕਰਤੀ ਸੀ 10 ਸਾਲ ਵਾਸਤੇ ਬਿਲਕੁਲ ਹੀ ਬਲੌਕ, ਫਿਰ ਥੋੜੀ ਜਿਹੀ ਖੋਲੀ, ਉਹਨੇ ਵੀ ਇਹਨਾਂ ਨੂੰ ਬਹੁਤ ਲੌਸ ਕੀਤਾ ਜੀ।
ਉਹਦੇ 'ਚ ਤੁਸੀਂ ਮੈਨੂੰ ਜੇ ਹੁਣ ਟਾਈਮ ਸਮਾਂ ਨਹੀਂ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਗੱਲ ਕਰਨ ਦਾ, ਅਤੇ ਉਹਦੇ ਨਾਲੋਂ ਲਿਬਰਲ ਦੀ ਪਾਲਿਸੀ ਮੱਚ ਵੀਕਰ ਹੈ ਜੋ ਕੰਜ਼ਰਵੇਟਿਵ ਦੀ ਪਾਲਿਸੀ ਸੀਗੀ, ਅਤੇ ਉਹ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਮੱਚ ਜਿਹੜੀ ਹੈ ਉਹ ਮਾੜੀ ਹੈ। ਪਰ ਕਿਉਂਕਿ ਜੁਮਲੇ ਆਉਂਦੇ ਨੇ ਲਿਬਰਲਸ ਕੋਲ, ਸੋ ਇਸ ਲਈ ਇਹ ਕੰਜ਼ਰਵੇਟਿਵ ਦੇ ਕੋਲ ਜੁਮਲੇਬਾਜ਼ੀ ਨਹੀਂ ਹੈ, ਅਤੇ ਉਸ ਲਈ ਉਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਗੀਆਂ। ਧੰਨਵਾਦ ਤੁਹਾਡੀ ਕਾਲ ਦੇ ਲਈ। ਸਮਾਂ ਹੁਣ ਸਾਡਾ ਸਮਾਪਤੀ ਵੱਲ ਹੈ। ਮੇਰਾ ਨੰਬਰ 416-970-5005 ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਡਾਊਨਟਾਊਨ ਟੋਰਾਂਟੋ ਦੇ ਵਿੱਚ ਕੁਝ ਐਸੇ ਪ੍ਰੋਜੈਕਟਸ ਨੇ ਜਿਹੜੇ ਇਸ ਸਮੇਂ ਕਾਫੀ ਇਨਸੈਂਟਿਵਸ ਦੇ ਨਾਲ ਤੁਹਾਨੂੰ ਅਸੀਂ ਸੈਲ ਕਰ ਸਕਦੇ ਹਾਂ। 416-970-5005 ਮੇਰਾ ਨੰਬਰ ਹੈ
ਜੀ। ਰੰਧਾਵਾ ਡੈਂਟਿਸਟੀ ਦਾ ਨੰਬਰ 905-794-5111। ਦੰਦਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਚਾਹੀਦੀਆਂ ਨੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਲਓ। 10 ਸਕੁਅਰ ਐਲਿਸ ਡਰਾਈਵ ਯੂਨਿਟ 5 ਅਤੇ 6 ਵਿਖੇ ਸਥਿਤ ਨੇ। 905-794-5111 ਤੇ ਸੰਪਰਕ ਕੀਤਾ ਜਾ ਸਕਦਾ ਹੈ। ਲਈ ਅੱਗੇ ਜੀ
ਦਿਓ ਆ ਗਿਆ ਪ੍ਰਮਿਲ ਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Your census invitation has arrived in the mail. Your participation will help plan programs and services for your community. Your census, your community, your future. A message from the Government of Canada.
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
सभी टोरंटो निवासी कोविड वैक्सीन लगाएं, अपनी बारी आने का इंतजार करें। ऑनलाइन बुकिंग के लिए toronto.ca/covid19 या कॉल करें 888-999-6488 पर।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
कोविड 19 वैक्सीन और आप।
मुझे कैसे पता चलेगा कि कोविड 19 वैक्सीने सुरक्षित हैं?
जब कुछ नया होता है तो सवाल होना सामान्य है। हम आपको ये बताना चाहते हैं कि हेल्थ कनाडा केवल उन वैक्सीनों को अधिकृत करता है जो सुरक्षित, प्रभावी और उच्चतम गुणवत्ता वाली होती हैं। कनाडा को दुनिया भर में उसके उच्च मानकों और कठोर वैक्सीन समीक्षा प्रक्रिया के लिए पहचाना जाता है। canada.ca/covidvaccine पर कोविड 19 वैक्सीनों के बारे में अधिक जानकारी प्राप्त करें। कनाडा सरकार की ओर से एक संदेश।
Biggest South Asian Media Group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian Media Group, Y Media.
Y Media.
Y Media.